ਥੋੜਾ ਸਮਾਂ ਰੱਬ ਰੱਬ ਕਰਕੇ ਇਹਨਾਂ ਨੂੰ ਘਰ ਵਾਲੀ ਚਾਹ ਲੈ ਕੇ ਆ ਗਈ, ਅਮਲੀ ਆ ਚਾਹ ਪੀ ਲੈ। ਹੁਣ ਜਿਹੜਾ ਪੀਣ ਖਾਣ ਵਾਲੇ ਨੇ ਨਾ ਗੁਰਮੁਖੋ, ਉਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਜੀ ਕਹਿ ਕੇ ਨਹੀਂ ਬੁਲਾਉਂਦੀਆਂ। ਇੱਥੇ ਹੀ ਮਰਦਾ ਫਿਰਦਾ, ਉਹ ਖੇ ਖਾਂਦਾ, ਇੱਥੇ ਹੀ ਧੱਕੇ ਖਾਂਦਾ, ਬੁਰਾ ਹੀ ਹਾਲ ਆ, ਕਲੇਸ਼ ਪਿਆ ਹੀ ਰਹਿੰਦਾ ਘਰਾਂ 'ਚ। ਉਹ ਆਈ ਕਹਿੰਦੀ ਅਮਲੀ ਆ ਚਾਹ ਪੀ ਲੈ। ਕਹਿਣ ਲੱਗਾ ਚਾਹ ਫੇਰ ਪੀਊ, ਪਹਿਲਾਂ ਮੇਰੇ ਮੂੰਹ ਕੰਨੀ ਵੇਖ ਵੀ ਨੂਰ ਆਇਆ ਕਿ ਨਹੀਂ। ਕਹਿੰਦਾ ਵੇਖ ਤੇ ਸਹੀ। ਉਹ ਕਹਿੰਦੀ ਜੇ ਤੇ ਨੂਰ ਦਾ ਰੰਗ ਹੁੰਦਾ ਲਾਲ, ਫਿਰ ਤੇ ਪਹਿਲਾਂ ਵਾਲਾ ਵੀ ਗਿਆ, ਤੇ ਜੇ ਹੁੰਦਾ ਕਾਲਾ ਫਿਰ ਘਟਾਈ ਚੜੀਆਂ ਪਈਆਂ ਨੇ, ਫਿਰ ਬਹੁਤ ਨੂਰ ਆ। ਗੁਰਮੁਖੋ ਕਈ ਏਦਾਂ ਦੇ ਵੀ ਆ ਕਿ ਥੋੜਾ ਕੁ ਚਿਰ ਸੰਗਤ ਕੀਤੀ ਤੇ ਮੇਹਰ ਹੋ ਜਾਏ, ਬਸ ਐਡੀ ਛੇਤੀ ਸੰਗਤ ਕਰਕੇ ਹੌਲੀ ਹੌਲੀ ਆਪਣੇ ਆਪ ਦੀ ਖੋਜ ਕਰਾਂਗੇ, ਫਿਰ ਗੱਲ ਬਣੇਗੀ। ਨਹੀਂ ਤੇਰੀ ਸੰਕਰ ਹੈ ਤੈਨਾੜੀਆਂ, ਜੋ ਸੇਵ ਹੈ ਦਰ ਖੜੀਆਂ। ਕਹਿੰਦੇ ਰੀਸਾਂ ਉਹਨਾਂ ਦੀਆਂ ਕਰਦਾ ਹੈ ਜਿਹੜੇ ਉਹਦੇ ਦਰ ਦੇ ਉੱਤੇ ਖਲੋ ਕੇ ਰੋਜ਼ ਉਹਨੂੰ ਸੇਵ ਰਹੇ ਨੇ, ਯਾਦ ਕਰ ਰਹੇ ਨੇ, ਰੀਸ ਕਰਦਾ ਉਹਨਾਂ ਦੀ। ਨਾ ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ। ਬੋਲੋ ਭੈਣੋ, ਹੱਕ ਪਿੱਛੇ ਤੇ ਇੰਨਾ ਰੌਲਾ ਪਿਆ ਹੋਇਆ। ਅਕਾਲੀ ਕਹਿੰਦੇ ਨੇ ਸਾਡਾ ਹੱਕ ਨਹੀਂ ਮਿਲਦਾ, ਕਾਂਗਰਸੀ ਕਹਿੰਦੇ ਨੇ ਸਾਡਾ ਹੱਕ ਨਹੀਂ ਮਿਲਦਾ, ਕਿਸਾਨ ਕਹਿੰਦੇ ਨੇ ਸਾਡਾ ਹੱਕ ਨਹੀਂ ਮਿਲਦਾ, ਸਟੂਡੈਂਟ ਕਹਿੰਦੇ ਨੇ ਸਾਡਾ ਹੱਕ ਨਹੀਂ ਮਿਲਦਾ, ਪ੍ਰੋਫੈਸਰ ਕਹਿੰਦੇ ਆ ਸਾਡਾ ਹੱਕ ਨਹੀਂ ਮਿਲਦਾ, ਵਿਦਿਆਰਥੀ ਕਹਿੰਦੇ ਆ ਸਾਡਾ ਹੱਕ ਨਹੀਂ ਮਿਲਦਾ। ਬੀਬੀਆਂ ਦਾ ਹੱਕ ਤੁਸੀਂ ਨਾ ਖੋਵੋ, ਤੁਹਾਡਾ ਹੱਕ ਬੀਬੀਆਂ ਨਾ ਖੋਣ। ਧਾਰਨਾ ਚ ਵਾਰੀ ਵਾਰੀ ਬੋਲੋ ਆਪੋ ਆਪਣੇ ਹੱਕ, ਕਿਸੇ ਦੇ ਹੱਕ ਨਾ ਖੋਵੋ, ਫਿਰ ਆਨੰਦ ਨਹੀਂ ਆਉਂਦਾ। ਹੱਕ ਪਿੱਛੇ ਤੇ ਇੰਨੇ ਝਗੜੇ ਹੋ ਰਹੇ ਨੇ ਸਾਰੇ ਗੱਜ ਕੇ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਨਾ ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ। ਵਾਰੀ ਹਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਹਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਹਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਹਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ। ਰੀਸ ਨਾ ਕਰੇ, ਰੀਸ ਕਰਨੀ ਹੈ ਰੱਬ ਦੇ ਪਿਆਰਿਆਂ ਦੀ ਰੀਸ ਕਰੋ, ਪਰ ਹਰ ਕੰਮ ਦੀ ਰੀਸ ਕਰੋ, ਕੱਲਾ ਬਾਣੇ ਦੀ ਜਾਂ ਅਸੀਂ ਕੱਲੀ ਉਹਨਾਂ ਦੀ ਸਮਾਧੀ ਦੀ ਜਾਂ ਉਹਨਾਂ ਦੇ ਬਾਹਰ ਵਿਚਰਨ ਦੀ ਰੀਸ ਤੇ ਕਰ ਲਈਏ, ਪਰ ਅਧਿਆਤਮਕ ਪੱਖ ਤੋਂ ਜੋ ਉਹਨਾਂ ਦਾ ਜੀਵਨ ਹੈ, ਜੋ ਉਹਨਾਂ ਦਾ ਭਜਨ ਪਾਠ ਹੈ, ਉਹ ਵੀ ਰੀਸ ਸਾਨੂੰ ਨਾਲ ਕਰਨੀ ਪਵੇਗੀ। ਆਖੋ ਸਤਨਾਮ, ਫੇਰ ਜੀਵਨ ਵਿੱਚ ਕ੍ਰਾਂਤੀ ਆਉਂਦੀ ਹੈ। ਗੁਰਮੁਖਾਂ ਦੀ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ, ਰੀਸ ਜ਼ਰੂਰ ਕਰਨੀ ਚਾਹੀਦੀ ਹੈ, ਪਰ ਸਾਰੀ ਅੱਧੀ ਰੀਸ ਮਾੜੀ ਆ, ਸਾਰੀ ਕਰੋ। ਵੀ ਜਿਵੇਂ ਉਹਨਾਂ ਦਾ ਜੀਵਨ ਆ ਉਦਾਂ ਦਾ ਬਣਾਓ ਗੁਰਮੁਖਾਂ ਦਾ। ਪਰ ਅੱਜ ਕੱਲ ਲੋਕ ਇੱਕ ਤਰ੍ਹਾਂ ਦੀਆਂ ਰੀਸਾਂ ਬਹੁਤੀਆਂ ਕਰਦੇ ਨੇ, ਜਿੱਦਾਂ ਦਾ ਦਿਖਾਵਾ ਟੀਵੀਆਂ 'ਚ ਵਹਿੰਦੇ ਆ ਐਕਟਰਾਂ ਦਾ, ਗਾਉਣ ਵਾਲਿਆਂ ਦਾ, ਉਸੇ ਤਰ੍ਹਾਂ ਦਾ ਦਿਖਾਵਾ, ਉਹੋ ਜਿਹਾ ਪਹਿਰਾਵੇ ਪਾ ਲੈਂਦੇ ਨੇ। ਆ ਪੰਜ ਪਿਆਰਿਆਂ ਨੂੰ ਸਟੇਜ ਤੇ ਇਸੇ ਕਰਕੇ ਲੈ ਕੇ ਆਈਦਾ ਵੀ ਕੋਈ ਪ੍ਰੇਮੀ ਤੇ ਹੋਏਗਾ ਜਿਹੜਾ ਆਖੇਗਾ, ਕੋਈ ਆਂਦਾ ਮੈਂ ਫਲਾਣੇ ਐਕਟਰ ਵਰਗਾ ਬਣਾ, ਕੋਈ ਆਂਦਾ ਮੈਂ ਫਲਾਣੇ ਗਾਉਣ ਵਾਲੇ ਵਰਗਾ ਲੱਗਾ, ਕੋਈ ਕਹਿੰਦਾ ਮੈਂ ਫਲਾਣੇ ਗਾਉਣ ਵਾਲੇ ਵਰਗੀ ਪੱਗ ਬੰਨਾ, ਕੋਈ ਕਹਿੰਦਾ ਇੱਦਾਂ ਦੇ ਪੱਟੇ ਬਣਾਵਾਂ। ਪੰਜ ਪੈਰ ਨੂੰ ਸਟੇਜ ਤੇ ਇਸੇ ਕਰਕੇ ਲੈ ਕੇ ਆਈਦਾ ਪਿਆਰਿਓ ਵੀ ਕੋਈ ਤੇ ਹੋਏਗਾ ਜਿਹੜਾ ਆਖੇਗਾ ਕਿ ਮੈਂ ਇੱਦਾਂ ਦਾ ਬਣਾ। ਖੁਸਰਾ ਆ ਬਾਣਾ ਪੰਜ ਪਿਆਰਿਆਂ ਦਾ ਸਭ ਨਾਲੋਂ ਜਿਹੜਾ ਫੱਬਦਾ ਸੋਹਣਾ ਲੱਗਦਾ ਹੈ, ਇਹ ਬਾਣਾ ਮੈਂ ਵੀ ਪਾਵਾਂ। ਪਿੱਛੇ ਜੇ ਅਮਰੀਕਾ ਵਿੱਚ ਖੋਜ ਹੋਣ ਤੋਂ ਬਾਅਦ ਨਤੀਜਾ ਇਹ ਕਿਸੇ ਅੰਗਰੇਜ਼ ਨੇ ਵਿਦਵਾਨ ਨੇ ਕੱਢਿਆ ਸੀ ਕਿ ਸਾਰੀ ਦੁਨੀਆਂ ਵਿੱਚ ਫਿਰ ਕੇ ਆਇਆ, ਸਾਰਿਆਂ ਦੇ ਪਹਿਰਾਵੇ ਵੇਖੇ, ਪਰ ਸਭ ਨਾਲੋਂ ਸੋਹਣਾ ਮਨੁੱਖ ਕੌਣ ਹੈ, ਸਭ ਨਾਲੋਂ ਸੋਹਣੀ ਔਰਤ ਕਿਹੜੀ ਲੱਗਦੀ, ਬਾਣੇ ਦੀ ਗੱਲ ਸੀ ਪਹਿਰਾਵਾ ਕਿਹੜਾ ਸੋਹਣਾ ਹੈ। ਤੇ ਨਤੀਜਾ ਇਹ ਕੱਢਿਆ ਗਿਆ ਸੀ ਕਿ ਸਭ ਤੋਂ ਸੋਹਣਾ ਲੱਗਦਾ ਦਸ਼ਮੇਸ਼ ਪਿਤਾ ਦਾ ਸਿੰਘ, ਜੇ ਕਿਤੇ ਆਪਣੇ ਪਿਆਰ ਵਿੱਚ ਦਸਤਾਰ ਸਜਾ ਕੇ ਦਾੜਾ ਪ੍ਰਕਾਸ਼ ਕਰਕੇ ਖਲੋਤਾ ਹੋਵੇ, ਬਾਣਾ ਪਾਵੇ ਉੱਪਰ ਦੀ ਪਾਵੇ ਸ੍ਰੀ ਸਾਹਿਬ, ਸਿੰਘਣੀ ਸਜੀ ਹੋਵੇ। ਤੇ ਸਾਧ ਸੰਗਤ ਕਹਿੰਦੇ ਸਭ ਨਾਲੋਂ ਬਾਣਾ ਪੰਜਾਬੀ ਪਹਿਰਾਵਾ ਜੋ ਸਾਡਾ ਅਸਲੀ ਉਹ ਪਾਇਆ ਹੋਵੇ, ਕਹਿੰਦੇ ਇਹ ਸਭ ਨਾਲੋਂ ਵੱਧ ਗੁਰੂ ਗੋਬਿੰਦ ਸਿੰਘ ਦੇ ਇਹ ਸਿੰਘ ਤੇ ਸਿੰਘਣੀ ਜਿਹੜੇ ਉਹਨਾਂ ਨੇ ਸਜਾਏ ਨੇ ਸੋਹਣੇ ਲੱਗਦੇ ਨੇ, ਸਭ ਨਾਲੋਂ ਸੋਹਣੇ। ਔਰ ਇਸ ਗੱਲ ਦਾ ਤੇ ਮੁਕਾਬਲਾ ਹੀ ਕੋਈ ਨਹੀਂ, ਇਹ ਐਸਾ ਬਣਨਾ। ਪਰ ਦੁੱਖ ਦੀ ਗੱਲ ਇਹ ਆ ਕਿ ਅੱਜ ਫੈਸ਼ਨ ਪ੍ਰਸਤੀ ਅਸੀਂ ਹੌਲੀ ਹੌਲੀ ਬਣਦੇ ਜਾਂਦੇ ਹਾਂ, ਸਾਡਾ ਜਿਹੜਾ ਅਸਲੀ ਪਹਿਰਾਵਾ ਹੈ ਉਹਦੇ ਤੋਂ ਦੂਰ ਹੋ ਰਹੇ ਹਾਂ। ਦਾੜਾ ਪ੍ਰਕਾਸ਼ ਕਰਕੇ ਸੋਹਣੀ ਦਸਤਾਰ ਸਜਾ ਕੇ ਸੰਗਤ ਵਿੱਚ ਆਉਣਾ ਚਾਹੀਦਾ। ਬਹੁਤੇ ਇਹ ਨਹੀਂ, ਚਲੋ ਇਹ ਕਈ ਤੇ ਕੁਦਰਤੀ ਹੁੰਦਾ ਵੀ ਚਲੋ ਗਰੀਬੀ ਕਾਰਨ ਕੋਈ ਗੱਲ ਵੱਖਰੀ ਆ, ਨਹੀਂ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੋਹਣੇ ਬਸਤਰ ਪਾ ਕੇ ਸਤ ਸੰਗਤ ਜੀ ਇਸ਼ਨਾਨ ਪਾਨ ਕਰਕੇ ਸੋਹਣੀ ਦਸਤਾਰ ਸਜਾ ਕੇ ਫਿਰ ਆਉਣਾ ਚਾਹੀਦਾ। ਫਿਰ ਅਸੀਂ ਕਹਿੰਦੇ ਹਾਂ ਵੀ ਚਲੋ ਉਹ ਸਾਡਾ ਪਤੀ ਪਰਮੇਸ਼ਰ ਹੈ, ਉਹਦੇ ਵਾਸਤੇ ਸਾਨੂੰ ਸੱਜ ਕੇ ਸ਼ਿੰਗਾਰ ਪੂਰਾ, ਜੋ ਪਹਿਰਾਵਾ ਸਾਡਾ ਸਾਦਾ ਹੋਵੇ ਭਾਵੇਂ, ਪਰ ਹੋਵੇ ਸਾਫ ਸੁਥਰਾ। ਇਹ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਫ ਸੁਥਰਾ ਪਹਿਰਾਵਾ ਲੈ ਕੇ ਸਫਾਈ ਕਰਕੇ ਜਾਣਾ ਚਾਹੀਦਾ। ਇਹ ਨਹੀਂ ਕਿ ਜਿਵੇਂ ਰੁਲੇ ਖੁਲੇ ਆਏ ਅਸੀਂ ਆਖਿਆ ਚਲੋ ਗੁਰਦੁਆਰੇ ਜਾਣਾ ਮੱਥਾ ਹੀ ਟੇਕਣਾ, ਇੱਦਾਂ ਨਹੀਂ। ਜਿੱਥੋਂ ਤੱਕ ਹੋ ਸਕੇ ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਸਫਾਈ ਸੱਚਾਈ ਜਿੱਥੇ ਇਹ ਹੈ ਉੱਥੇ ਖੁਦਾਈ, ਇਹਨਾਂ ਤਿੰਨਾਂ ਦਾ ਮੇਲ ਆ। ਖੁਸਰਾ ਇਹਨਾਂ ਤਿੰਨਾਂ ਦਾ ਮੇਲ ਹੈ। ਸੋ ਸਤ ਸੰਗਤ ਧਿਆਨ ਦੇਣਾ, ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਫੱਬਦਾ ਹੀ ਮਨੁੱਖ ਉਦੋਂ ਹੀ ਫਿਰ ਉਹਦੇ ਪਹਿਰਾਵੇ ਸੋਹਣੇ ਲੱਗਦੇ ਨੇ, ਤੇ ਜੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੋਵੇ। ਕਬੀਰ ਕੰਚਨ ਕੇ ਕੁੰਡਲ ਬਣੇ, ਕੁੰਡਲ ਆਉਂਦੇ ਨੇ ਵਾਲਿਆਂ ਨੂੰ, ਵਾਲੇ ਪਾਉਣੇ ਕੰਨਾਂ 'ਚ। ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ, ਦਿਸਹਿ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਓ। ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਉਹ ਸੜੇ ਹੋਏ ਕਾਨਿਆਂ ਵਾਂਗੂ ਲੱਗਦੇ ਨੇ। ਉੱਤੋਂ ਚਮਕ ਦਮਕ ਹੈ ਸੜੇ ਹੋਏ, ਅੰਦਰੋਂ ਅੰਦਰ ਕੋਈ ਰੰਗ ਨਹੀਂ, ਅੰਦਰ ਕੋਈ ਰਸ ਨਹੀਂ, ਅੰਦਰ ਕੋਈ ਟਕਾ ਨਹੀਂ, ਅੰਦਰ ਕੋਈ ਸ਼ਾਂਤੀ ਨਹੀਂ। ਸੋ ਸਤ ਸੰਗਤ ਭਗਤ ਕਬੀਰ ਸਾਹਿਬ ਅਗਲਾ ਜਿਹੜਾ ਸਲੋਕ ਉਚਾਰਨ ਕਰਦੇ ਨੇ, ਕਬੀਰ ਐਸਾ ਏਕ ਆਦਿ ਜੋ ਜੀਵਤ ਮ੍ਰਿਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ। ਕਬੀਰ ਸਾਹਿਬ ਕਹਿੰਦੇ ਨੇ ਐਸਾ ਕੋਈ ਵਿਰਲਾ ਹੈ, ਇੱਕ ਅੱਧਾ, ਆਪਾਂ ਕਹਿੰਦੇ ਇੱਕ ਅੱਧਾ, ਬਹੁਤ ਥੋੜੇ ਹਨ ਉਹ ਲੋਕ ਜਿਹੜੇ ਜਿਉਂਦੇ ਹੋਏ ਮੁਰਦਾ ਹੋ ਜਾਣ। ਮੁਰਦਾ ਹੋਣ ਦਾ ਭਾਵ ਆ ਵੀ ਮਨ ਮਾਰ ਲੈਣ, ਉਹ ਬਹੁਤ ਘੱਟ ਹਨ ਜਿਹੜੇ ਮਨ ਮਾਰ ਕੇ ਸੇਵਾ ਕਰਦੇ ਨੇ, ਬੰਦਗੀ ਕਰਦੇ ਨੇ, ਜਪ ਤਪ ਕਰਦੇ ਨੇ। ਕਿਉਂਕਿ ਬਹੁਤ ਵਾਰ ਇਹ ਅਰਜ ਆਪ ਜੀ ਦੇ ਚਰਨਾਂ ਵਿੱਚ ਕੀਤੀ ਹੈ ਕਿ ਮਨ ਮਾਰੇ ਬਿਨ ਭਗਤੀ ਨਹੀਂ ਹੁੰਦੀ, ਮਨ ਮਾਰੇ ਬਿਨ ਸੇਵਾ ਨਹੀਂ ਹੁੰਦੀ। ਜਿਹਦਾ ਮਨ ਨਹੀਂ ਮਰਿਆ ਉਹ ਤੇ ਇੱਥੇ ਭਾਂਡੇ ਮਾਂਜਣ ਲੱਗਿਆ ਸੋਚੇਗਾ, ਲੋਕ ਕੀ ਆਖਣਗੇ ਵੀ ਏਡਾ ਵੱਡਾ ਸਰਦਾਰ ਹੈ ਤੇ ਭਾਂਡੇ ਮਾਂਜਦਾ। ਇਹ ਐਡਾ ਵੱਡਾ ਸਰਦਾਰ ਹੈ ਝਾੜੂ ਲਾਉਂਦਾ, ਮਨ ਮਾਰੇ ਬਿਨ ਸੇਵਾ ਨਹੀਂ ਹੁੰਦੀ। ਭਗਤ ਕਬੀਰ ਸਾਹਿਬ ਕਹਿੰਦੇ ਨੇ ਐਸਾ ਕੋਈ ਵਿਰਲਾ ਹੈ ਜਿਹੜਾ ਆਪਣਾ ਮਨ ਮਾਰੇ ਮੁਰਦਾ ਹੋ ਕੇ ਸੇਵਾ ਕਰੇ, ਕਿਸੇ ਦੀ ਪਰਵਾਹ ਨਾ ਕਰੇ, ਦੁਨੀਆ ਜੋ ਮਰਜ਼ੀ ਕਹੀ ਜਾਵੇ, ਨਿੰਦਿਆ ਕਰੀ ਜਾਵੇ, ਮਨੋਬਲ ਨਾ ਡਿੱਗਣ ਦੇਵੇ ਆਪਣਾ, ਜੇ ਲੋਕ ਸੋਭਾ ਕਰੀ ਜਾਣ ਤੇ ਆਪਣੇ ਆਪ ਨੂੰ ਵੱਡਾ ਜਾਂ ਉੱਚਾ ਨਾ ਸਮਝ ਲਵੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਮਨ ਮਾਰ ਕੇ ਜਿਹੜਾ ਸੇਵਾ ਕਰਦਾ ਹੈ, ਮਨ ਮਾਰ ਕੇ ਜਿਹੜਾ ਭਜਨ ਕਰਦਾ ਹੈ, ਮੁਰਦਾ ਹੋ ਕੇ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ, ਨਿਰਭੈ ਹੋਏ ਕੈ ਗੁਣ ਰਵੈ, ਨਿਰਭੈ ਭਉ ਤੋਂ ਰਹਿਤ ਡਰ ਖਤਮ ਕਰ ਦੇਵੇ। ਸਾਧ ਸੰਗਤ ਜੀ ਅੰਦਰ ਡਰ ਨਾ ਹੋਵੇ, ਭੈ ਨਾ ਹੋਵੇ, ਨਿਰਭੈ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਜੇ ਗੁਣ ਗਾਏਗਾ ਤੇ ਫਿਰ ਜਿੱਧਰ ਵੇਖੇਗਾ ਵਾਹਿਗੁਰੂ ਪਰਮੇਸ਼ਰ ਹੀ ਨਜ਼ਰ ਆਏਗਾ। ਖੁਸ਼ ਸਤਨਾਮ। ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋ ਤਤ ਸੋਏ। ਕਹਿੰਦੇ ਜਿੱਧਰ ਵੇਖੇਗਾ ਵਾਹਿਗੁਰੂ ਨਜ਼ਰ ਆਏਗਾ। ਜੇ ਨਿਰਭੈ ਹੋ ਕੇ ਸਤ ਸੰਗਤ ਭਜਨ ਕਰੇਗਾ, ਦੁਨੀਆਂ ਦਾ ਡਰ ਦੁਨੀਆਂ ਦਾ ਭੈ ਖਤਮ ਕਰਕੇ, ਮੁਰਦਾ ਹੋ ਕੇ ਮਨ ਮਾਰ ਕੇ ਜੇ ਉਹਦੇ ਪਿਆਰ ਵਿੱਚ ਜੁੜੇਗਾ, ਫਿਰ ਅਸਲੀ ਆਨੰਦ ਆਏਗਾ। ਤੇ ਕਬੀਰ ਸਾਹਿਬ ਅਗਲਾ ਬਚਨ ਕਰਦੇ ਨੇ, ਕਬੀਰ ਜਾ ਦਿਨ ਹੋ ਮੁਆ, ਪਾਛੈ ਭਇਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ, ਸੰਗੀ ਭਜ ਹੈ ਗੋਬਿੰਦ। ਕਿਤੇ ਕਹਿੰਦੇ ਨੇ ਜਿੱਦਣ ਤੋਂ ਹਉਮੈ ਮਰ ਗਈ, ਜਿੱਦਣ ਤੋਂ ਮੈਂ ਕਰਨਾ ਛੱਡ ਦਿੱਤਾ, ਹੰਕਾਰ ਕਰਨਾ ਛੱਡ ਦਿੱਤਾ, ਕਹਿੰਦੇ ਉਸੇ ਦਿਨ ਤੋਂ ਆਨੰਦ ਬਣਿਆ ਹੋਇਆ। ਕਬੀਰ ਜਾ ਦਿਨ ਹਉ ਮੁਆ, ਜਿਸ ਦਿਨ ਤੋਂ ਹਉਮੈ ਮਰ ਗਈ, ਹੰਕਾਰ ਖਤਮ ਹੋ ਗਿਆ, ਤੇ ਸਾਧ ਸੰਗਤ ਕਬੀਰ ਜਾ ਦਿਨ ਹਉ ਮੁਆ, ਪਾਛੈ ਪਿਆ ਆਨੰਦ, ਫਿਰ ਆਨੰਦ ਆਇਆ ਅਸਲੀ। ਕਿਉਂਕਿ ਹੁਣ ਮੈਂ ਕਰਨਾ ਛੱਡ ਦਿੱਤਾ ਦੂਜਿਆਂ ਦੇ ਗੁਣ ਵੇਖਣੇ, ਕਿਉਂਕਿ ਜਿਹੜਾ ਹੰਕਾਰੀ ਬੰਦਾ ਹੁੰਦਾ ਉਹ ਦੂਜੇ ਬੰਦੇ ਦਾ ਗੁਣ ਨਹੀਂ ਵੇਖ ਸਕਦਾ। ਹੰਕਾਰੀ ਬੰਦੇ ਦੀ ਇਹ ਨਿਸ਼ਾਨੀ ਹੋਏਗੀ ਕਿ ਦੂਸਰੇ ਬੰਦੇ ਦਾ ਗੁਣ ਵੇਖ ਹੀ ਨਹੀਂ ਸਕਦਾ, ਜੇ ਵੇਖੇਗਾ ਤੇ ਉਹ ਜਰ ਨਹੀਂ ਸਕਦਾ, ਈਰਖਾ ਵਿੱਚ ਸੜੇਗਾ। ਦੂਸਰੇ ਦੀ ਚੜ੍ਹਦੀ ਕਲਾ, ਦੂਸਰੇ ਬੰਦੇ ਦੀ ਵਡਿਆਈ ਕੰਨਾਂ ਨਾਲ ਸੁਣ ਨਹੀਂ ਸਕਦਾ, ਜਰ ਨਹੀਂ ਸਕਦਾ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਆਪਣੇ ਆਪ ਨੂੰ ਜਦੋਂ ਹੰਕਾਰ ਨੂੰ ਅਪਮਾਨ ਨੂੰ ਖਤਮ ਕੀਤਾ, ਉਸ ਦਿਨ ਤੋਂ ਆਨੰਦ ਬਣਿਆ ਹੋਇਆ, ਮੋਹੇ ਮਿਲਿਓ ਪ੍ਰਭ ਆਪਣਾ, ਕਹਿੰਦੇ ਮੈਨੂੰ ਵਾਹਿਗੁਰੂ ਪਰਮੇਸ਼ਰ ਮਿਲ ਗਿਆ, ਉਹਦੇ ਨਾਲ ਮੇਰਾ ਮਨ ਜੁੜ ਗਿਆ, ਰਸ ਆਉਣ ਲੱਗ ਪਿਆ, ਸੰਗੀ ਭਜ ਹੈ ਗੋਬਿੰਦ। ਇੱਥੇ ਕਬੀਰ ਸਾਹਿਬ ਸੰਗੀ ਦਾ ਭਾਵ ਇਹ ਆ ਜੋ ਕਹਿ ਰਹੇ ਨੇ ਕਿ ਸੰਗੀ ਜਿਹੜੇ ਮੇਰੇ ਗਿਆਨ ਇੰਦਰੇ, ਸੰਗੀ ਤੋਂ ਭਾਵ ਇਹ ਨਹੀਂ ਮੇਰੇ ਸੰਗੀ ਸਾਥੀ ਮੇਰੇ ਨਾਲ ਦੇ। ਇੱਥੇ ਭਗਤ ਜੀ ਕਹਿੰਦੇ ਨੇ ਮੇਰੇ ਜਿਹੜੇ ਗਿਆਨ ਇੰਦਰੇ ਨੇ, 17 ਤੱਤਾਂ ਦਾ ਸਰੀਰ ਹੈ, 5 ਪ੍ਰਾਣ ਇੰਦਰੇ, 5 ਗਿਆਨ ਇੰਦਰੇ, 5 ਸਤ ਸੰਗਤ ਜੀ ਕਰਮ ਇੰਦਰੇ, ਪ੍ਰਾਣ ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ ਤੇ ਸਤ ਸੰਗਤ ਮਨ ਤੇ ਬੁੱਧ, 17 ਹਨ ਟੋਟਲ। ਇਹਨਾਂ 17 ਤੱਤਾਂ ਦਾ ਸਾਡਾ ਸਰੀਰ ਹੈ ਔਰ 5 ਤੱਤ ਜਿਹੜੇ ਗਿਆਨ ਇੰਦਰੇ ਹਨ, ਕਹਿੰਦੇ ਨੇ ਜਿੱਦਣ ਤੋਂ ਮੈਂ ਉਹਦੇ ਨਾਲ ਜੁੜਿਆ ਵਾਂ, ਮੇਰੀ ਲਿਵ ਵਾਹਿਗੁਰੂ ਪਰਮੇਸ਼ਰ ਨਾਲ ਰਾਮ ਨਾਲ ਲੱਗੀ ਆ, ਭਗਤ ਕਬੀਰ ਸਾਹਿਬ ਕਹਿੰਦੇ ਨੇ ਉਸ ਦਿਨ ਤੋਂ ਮੈਨੂੰ ਤੇ ਵਾਹਿਗੁਰੂ ਪਰਮੇਸ਼ਰ ਮਿਲਿਆ ਹੀ ਆ। ਸੰਗੀ ਭਜ ਹੈ ਗੋਬਿੰਦ, ਮੇਰੇ ਜਿਹੜੇ ਸੰਗੀ ਨੇ ਅਸਲੀ, ਮੇਰੀਆਂ ਅੱਖਾਂ ਉਹ ਵੀ ਹੁਣ ਵਾਹਿਗੁਰੂ ਹਰ ਪਾਸੇ ਪਰਮੇਸ਼ਰ ਨੂੰ ਵੇਖ ਰਹੀਆਂ ਨੇ, ਮੇਰੇ ਕੰਨ ਵੀ ਨਾਮ ਸੁਣਨ ਵਿੱਚ ਲੱਗੇ ਨੇ, ਮੇਰੀ ਜੀਭ ਵੀ ਉਹਦੀ ਵਡਿਆਈ ਕਰਨ ਵਿੱਚ ਲੱਗੀ ਆ, ਮੇਰੇ ਜਿਹੜੇ ਇਹ ਸੰਗੀ ਹਨ ਮੇਰੇ ਗਿਆਨ ਇੰਦਰੇ, ਇਹ ਵੀ ਹੁਣ ਰੱਬ ਰੱਬ ਕਰਨ ਲੱਗ ਪਏ ਨੇ। ਆਖੋ ਸਤਨਾਮ। ਹੁਣ ਕਬੀਰ ਸਾਹਿਬ ਅਗਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਉਪਦੇਸ਼ ਬਖਸ਼ਦੇ ਨੇ ਆਪਣੇ ਅਨੁਭਵ ਦੇ ਖਜ਼ਾਨੇ ਦੇ ਵਿੱਚੋਂ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਸਿਮਰਨੀ ਸ਼ੁਰੂ ਕੀਤੀ, ਰਾਮ ਰਸਨਾ ਤੇ ਲਿਆਂਦਾ, ਉਦੋਂ ਅੱਗੇ ਫਿਰ ਬਖਸ਼ਿਸ਼ ਹੁੰਦੀ ਗਈ। ਅੱਗੇ ਚੱਲਦਿਆਂ ਚੱਲਦਿਆਂ ਜਦੋਂ ਹਉਮੈ ਨੂੰ ਮਾਰਿਆ, ਹੰਕਾਰ ਨੂੰ, ਹੰਗਤਾਂ ਨੂੰ ਕੱਢਿਆ ਨਾ, ਈਗੋ ਸਾਡੇ ਅੰਦਰੋਂ ਨਿਕਲ ਗਈ, ਤੇ ਫਿਰ ਭਗਤ ਕਬੀਰ ਜੀ ਕਹਿੰਦੇ ਨੇ ਹੁਣ ਜਦੋਂ ਮੈਂ ਦੂਜਿਆਂ ਦੇ ਗੁਣ ਵੇਖਣ ਲੱਗਾ ਤੇ ਆਪਣੇ ਆਪ ਨੂੰ ਸਭ ਤੋਂ ਮਾੜਾ ਸਮਝਣ ਲੱਗ ਪਿਆ। ਆਖੋ ਸਤਨਾਮ। ਜੋ ਪਿਛਲਾ ਸਲੋਕ ਭਗਤ ਜੀ ਕਹਿੰਦੇ ਨੇ ਇਹ ਉਹਦੇ ਨਾਲ ਰਿਲੇਟਡ ਹੈ, ਇਹ ਉਹਦੇ ਨਾਲ ਮਿਲਦਾ ਜੁਲਦਾ। ਭਗਤ ਜੀ ਕਹਿੰਦੇ ਨੇ ਹੁਣ ਮੈਨੂੰ ਆਪਣੇ ਵਿੱਚ ਔਗਣ ਨਜ਼ਰ ਆਉਣ ਲੱਗ ਪਏ ਨੇ ਤੇ ਦੂਸਰਿਆਂ ਦੇ ਮੈਨੂੰ ਗੁਣ ਦਿਸਣ ਲੱਗ ਪਏ ਨੇ। ਮੈਨੂੰ ਆਪਣੇ ਆਪ ਤੋਂ ਸਤ ਸੰਗਤ ਜੀ ਕਹਿੰਦੇ ਗਿਲਾਨੀ ਆਉਣ ਲੱਗ ਪਈ ਆ, ਮੈਨੂੰ ਸ਼ਰਮ ਆਉਣ ਲੱਗ ਪਈ ਆ ਵੀ ਮੈਂ ਸਾਰਿਆਂ ਤੋਂ ਮਾੜਾ ਹਾਂ ਤੇ ਸਾਰੇ ਮੇਰੇ ਤੋਂ ਚੰਗੇ ਨੇ। ਆਖੋ ਸਤਨਾਮ। ਪਿਆਰਿਓ ਇਹ ਬੰਦਗੀ ਵਾਲਿਆਂ ਦੀ ਗੱਲ ਹੈ, ਹਰ ਇੱਕ ਦੇ ਵੱਸ ਦੀ ਨਹੀਂ। ਆਪਣੇ ਅਸੀਂ ਗੁਣ ਵੇਖਦੇ ਹਾਂ, ਦੂਜਿਆਂ ਦੇ ਔਗਣ ਵੇਖਦੇ ਹਾਂ, ਪਰ ਅਸਲੀ ਇਨਸਾਨ ਉਹੀ ਆ, ਅਸਲੀ ਗੁਰਮੁਖ ਉਹੀ ਆ ਜਿਹੜਾ ਸਤਸੰਗ ਜੀ ਦੂਸਰਿਆਂ ਦੇ ਗੁਣ ਵੇਖੇ ਤੇ ਆਪਣੇ ਔਗਣ ਵੇਖੇ। ਔਗਣ ਵੇਖਣ ਵਾਲਾ ਬੰਦਾ ਔਗਣ ਹੀ ਪੱਲੇ ਬੰਨਦਾ ਤੇ ਗੁਣ ਵੇਖਣ ਵਾਲਾ ਬੰਦਾ ਗੁਣ ਪੱਲੇ ਬੰਨਦਾ, ਬੰਨਦਾ ਇੱਕ ਦਿਨ ਗੁਣਵਾਨ ਹੋ ਜਾਂਦਾ। ਆਪਣੇ ਔਗਣ ਵੇਖੋ, ਦੂਸਰੇ ਦੇ ਗੁਣ ਵੇਖੋ। ਭਗਤ ਕਬੀਰ ਸਾਹਿਬ ਦੇ ਸਲੋਕ ਦਾ ਇਹ ਸਮੁੱਚਾ ਭਾਵ ਹੈ।
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਤੇਰੇ ਨਾਲੋਂ ਸਾਰੇ ਚੰਗੇ ਨੇ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਤੇਰੇ ਨਾਲੋਂ ਸਾਰੇ ਚੰਗੇ ਨੇ।
ਭੈਣੋ ਗੂੰਜਾ ਪਾਓ, ਵਾਹ ਵਾਹ।
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ
ਭਗਤ ਕਬੀਰ ਜੀ ਦਾ ਸਲੋਕ ਭਾਗਾਂ ਵਾਲੇ ਹੋਣਗੇ ਜਿਹੜੇ 243 ਪੂਰੇ ਸੁਣਨਗੇ, पूरे दे पूरे समुचा पा, क्योंकि जे भगत जी के सारे श्लोकों के असी अर्थ सुन लीए विचार लीए जदों कदे पढ़िया जाएगा फिर वह सानू समझ आ जाएगा। एक माता आखन लगी कहिंदी मूल मंत्र पढ़दी नू 70 साल हो गए ने रस नहीं आया। उन्हू अर्ज कीती मूल मंत्र दे अर्थ पता, कहिंदी नहीं रस कित्थों आउणा। रस ते विचार विच सतगुरु कहिंदे की ने अर्थ की ने, उन्ना चिर तुसीं पढ़ी जाओ जिन्ना मर्जी आनंद नहीं आ सकदा। एक भी श्लोक हिरदे च वस गया जीवन बन जाएगा, एक भी जदों प्यारियो ये गल साडे हिरदे विच वसेगी फिर अपने आप नूं क्या करांगे। मन अपना समझा लै तैनू होर नाल की, 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 मन अपना समझा लै। वाह, कुत्ते भौंकदे हजारा तैनू छोर नाल की, 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 कुत्ते भौंकदे। भाई मिल के ओ गठड़ी अपनी संभाल तैनू चोर नाल की, गठड़ी अपनी संभाल तैनू चोर नाल की, कबीर सब ते हम बुरे ऐसा कर पूछे ता सारे तो माड़ा मना मेरे तेरे नालों सारे ही चंगे ने, ऐसी अवस्था बन जावे। भगत कबीर जी कहिंदे ने बई जिदण तो मन मारिया हो मैनू मारिया मैं छड़ दित्ती है, उदण तो दूजिया के गुण वेखण लग पिया, ते उस दिन तो की बख्शिश हो गई है कि मैनू अपना आप बुरा लगता बाकी सब चंगे लगते ने। ते जिन्हां ने इस गल नू बुझ लिया जेडे इस गल दे धारनी बन चुके हैं, जिन्हां ने यह गल अपने हिरदे विच वसा ली आ, भगत कबीर साहब कहिंदे ने मेरे यार मेरे बेली मेरे सज्जन मेरे मिलन वाले ही ओ ने। आखो सतनाम, जिन ऐसा कर बूझिया जिन्हां ने यह गल बुझ ली आ कि असी सब तो बुरे हाँ, भगत जी कहिंदे ने ओ साडे मित्र ने, साडे विचों ओ भगत जी दे अज भी मित्र ने। भगत जी कहिंदे ने मेरे ओ मित्र ने, मेरे ओ प्यारे ने, मेरे ओ भगत नहीं मेरे श्रद्धालु नहीं मेरे सेवक नहीं मेरे ते मित्र ने, ओ मेरे बड़े दिल दे नेड़े ने। ओ कौन जिन्हां ने एक इस गल नूं बुझ लिया कि असी बुरे हाँ बाकी सब चंगे। सतगुरु भी उहदे नाल प्यार करदे ने जिहड़ा अपने औगण वेखदा ते दूसरे दे गुण वेखदा। मेरी यारी नाल फकीरां दे, मेरी यारी नाल फकीरां दे, मेरी यारी नाल फकीरां ਤਕਦੀਰਾਂ ਜਿਹੜੇ ਮਿਲਦੇ ਨਾਲ ਤਕਦੀਰਾਂ ਦੇ ਭਗਤ ਜੀ ਆਂਦੇ ਨੇ ਉਹ ਨੇ ਸਾਡੇ ਮਿੱਤਰ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਗੱਲ ਵਸ ਗਈ ਆ ਕਿ ਅਸੀਂ ਬੁਰੇ ਹਾਂ ਬਾਕੀ ਸਭ ਚੰਗੇ ਨੇ ਬਾਕੀ ਸਭ ਭਲੇ ਨੇ ਜਿਨ੍ਹਾਂ ਨੇ ਇਹ ਗੱਲ ਹਿਰਦੇ ਚ ਵਸਾ ਲਈ ਲਓ ਗੁਰਮੁਖੋ ਹੁਣ ਅਗਲੇ ਸਲੋਕ ਭਗਤ ਜੀ ਕਹਿੰਦੇ ਨੇ ਕਬੀਰ ਆਈ ਮੁਝੈ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼ ਕਹਿੰਦੇ ਨੇ ਮਾਇਆ ਆਈ ਜਦੋਂ ਅਸੀਂ ਨਾਮ ਜਪਣ ਲੱਗਾਂਗੇ ਨਾ ਗੁਰਮੁਖੋ ਤੇ ਮਾਇਆ ਛਲਨੀ ਕਈ ਰੂਪ ਬਣਾ ਬਣਾ ਕੇ ਆਏਗੀ ਆਖੋ ਸਤਨਾਮ ਸੁੰਦਰ ਇਸਤਰੀ ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਧੋ ਲਪਟਾਏ ਭਾਈ ਗੁਰਦਾਸ ਜੀ ਕਹਿੰਦੇ ਇਕਾਗਰਤਾ ਬਣਾ ਕੇ ਰੱਖੋ ਭੈਣੋ ਇਕਾਗਰਤਾ ਬਣਾਓ ਬੀਬੀਓ ਆਵਾਜ਼ ਨਾ ਕਰੋ ਵੇਖੋ ਕਿੰਨੀ ਸੰਗਤ ਬੈਠੀ ਪਿਆਰ ਨਾਲ ਆਵਾਜ਼ ਇੱਥੋਂ ਤੱਕ ਆ ਰਹੀ ਧਿਆਨ ਰੱਖੋ ਭੈਣਾਂ ਦੇ ਚਰਨਾਂ ਚ ਬੇਨਤੀ ਹੈ ਇੱਕ ਬੋਲੇ ਦੂਜਾ ਉਹਨੂੰ ਜਰ ਲਵੇ ਇਹੀ ਤੇ ਬੇਨਤੀ ਕਰ ਰਹੇ ਹਾਂ ਆਖੋ ਸਤਨਾਮ ਇਹੀ ਤੇ ਅਰਜ ਹੋ ਰਹੀ ਆ ਇਸੇ ਬਾਰੇ ਤੇ ਵਿਚਾਰ ਹੋ ਰਹੀ ਹੈ ਸਤ ਸੰਗਤ ਧਿਆਨ ਦੇਣਾ ਮਾਇਆ ਕਈ ਰੂਪਾਂ ਵਿੱਚ ਆਉਂਦੀ ਵੱਖੋ ਵੱਖਰੇ ਭੇਸ ਬਣਾ ਕੇ ਆਉਂਦੀ ਹੈ ਸਤ ਸੰਗਤ ਜੀ ਕਈ ਤਰ੍ਹਾਂ ਦੇ ਬਹੁਤੀ ਜ਼ਮੀਨ ਆ ਗਈ ਬਹੁਤ ਮਾਇਆ ਆ ਗਈ ਬਹੁਤ ਵਡਿਆਈ ਪ੍ਰਭਤਾ ਹੋ ਗਈ ਕਹਿੰਦੇ ਮਾਇਆ ਫਿਰ ਜਦੋਂ ਮੈਂ ਨਾਮ ਜਪਣ ਲੱਗਿਆ ਜਦੋਂ ਮੇਰੀ ਰਸਨਾ ਉੱਤੇ ਰੱਬ ਦਾ ਨਾਮ ਆਇਆ ਜਦੋਂ ਹਿਰਦੇ ਚ ਵਾਹਿਗੁਰੂ ਵਸ ਗਿਆ ਹਉਮੈ ਮਿਟ ਗਈ ਹੋਇਆ ਕਿ ਫਿਰ ਮਾਇਆ ਆਈ ਬੜੇ ਬੜੇ ਭੇਸ ਬਣਾ ਕੇ ਪਰ ਮੇਰੇ ਤੇ ਮਿਹਰ ਹੋ ਗਈ ਮੈਨੂੰ ਮੇਰੇ ਗੁਰੂ ਨੇ ਬਚਾ ਲਿਆ ਮਾਇਆ ਦਾ ਮਾਇਆ ਨੇ ਮਾਇਆ ਮੈਨੂੰ ਛਲ ਨਹੀਂ ਸਕੀ ਆਈ ਤੇ ਮੈਨੂੰ ਛਲਣ ਵਾਸਤੇ ਸੀ ਪਰ ਮਾਇਆ ਛਲਣ ਦੀ ਬਜਾਏ ਮੈਨੂੰ ਛਲਣ ਦੀ ਬਜਾਏ ਸਗੋਂ ਮੈਨੂੰ ਨਮਸਕਾਰ ਕਰਨ ਲੱਗ ਪਈ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੋਇਆ ਸੀ ਵੇਖੋ ਭਗਤ ਕਬੀਰ ਸਾਹਿਬ ਆਂਦੇ ਨੇ ਹਮ ਰਾਖੇ ਗੁਰ ਆਪਣੇ ਮੈਨੂੰ ਮੇਰੇ ਗੁਰੂ ਨੇ ਰੱਖ ਲਿਆ ਆਈ ਤੇ ਸੀ ਮਾਇਆ ਬੜੇ ਬੜੇ ਭੇਸ ਬਣਾ ਕੇ ਪਰ ਉਨਕੀਨੋ ਆਦੇਸ਼ ਕਹਿੰਦੇ ਆਦੇਸ਼ ਕਹਿੰਦੇ ਨੇ ਨਮਸਕਾਰ ਕਰਨ ਆਦੇਸ਼ ਤਿਸੈ ਆਦੇਸ਼ ਆਪਾਂ ਜਪਜੀ ਸਾਹਿਬ ਚ ਪੜ੍ਹਦੇ ਹਾਂ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਨਮਸਕਾਰ ਕਹਿੰਦੇ ਮਾਇਆ ਆਈ ਤੇ ਨਮਸਕਾਰ ਕਰਕੇ ਗਈ ਭਗਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਮਾਇਆ ਵੀ ਨਮਸਕਾਰਾਂ ਕਰਦੀ ਜਿਵੇਂ ਗੁਰੂ ਅਮਰਦਾਸ ਸਾਹਿਬ ਦਾ ਦਰਬਾਰ ਸਜਿਆ ਹੋਇਆ ਸੀ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਆ ਕੇ ਸੇਵਾਦਾਰਾਂ ਨੇ ਬੇਨਤੀ ਕੀਤੀ ਬਾਹਰ ਇੱਕ ਔਰਤ ਬਹੁਤ ਸੁੰਦਰ ਗਹਿਣੇ ਪਾ ਕੇ ਸੁੰਦਰ ਵਸਤਰ ਪਾ ਕੇ ਬਾਹਰਲੇ ਪਾਸੇ ਜੋੜਿਆਂ ਵਿੱਚ ਸੇਵਾ ਕਰ ਰਹੀ ਸੀ ਗੁਰਸਿੱਖਾਂ ਨੇ ਪੁੱਛਿਆ ਕਹਿੰਦੇ ਬੀਬਾ ਤੂੰ ਕੌਣ ਹੈ ਆਖਣ ਲੱਗੀ ਮੈਂ ਆ ਮਾਇਆ ਮੈਂ ਆ ਲਕਸ਼ਮੀ ਮੈਨੂੰ ਵਿਸ਼ਨੂੰ ਦੇ ਘਰ ਵਾਲੀ ਕਹਿੰਦੇ ਨੇ ਮਾਇਆ ਸਰੀਰ ਧਾਰ ਕੇ ਆਈ ਨਿਰਗੁਣ ਤੋਂ ਸਰਗੁਣ ਹੋ ਕੇ ਆਈ ਮਾਇਆ ਸਰੀਰ ਧਾਰ ਕੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਤੇ ਉਸ ਵੇਲੇ ਗੁਰਸਿੱਖਾਂ ਨੇ ਪੁੱਛਿਆ ਦੱਸ ਫਿਰ ਤੂੰ ਕਾਹਦੇ ਵਾਸਤੇ ਸੇਵਾ ਕਰਦੀ ਆ ਆਖਣ ਲੱਗੀ ਮੈਂ ਇੱਥੇ ਤਾਂ ਆਈ ਹਾਂ ਵੀ ਮੈਨੂੰ ਗੁਰੂ ਅਮਰਦਾਸ ਸਾਹਿਬ ਨੂੰ ਪੁੱਛੋ ਵੀ ਮੈਨੂੰ ਅੰਦਰ ਆਉਣ ਦੀ ਆਗਿਆ ਹੈ ਸੇਵਾਦਾਰ ਅੰਦਰ ਗਏ ਕਹਿੰਦੇ ਮਹਾਰਾਜ ਬਾਹਰ ਲਕਸ਼ਮੀ ਖੁਦ ਆਈ ਆ ਸਰਗੁਣ ਸਰੂਪ ਧਾਰ ਕੇ ਬੜੇ ਸੁੰਦਰ ਵਸਤਰ ਹਨ ਬਹੁਤ ਗਹਿਣੇ ਹਨ ਗੁਰੂ ਅਮਰਦਾਸ ਸਾਹਿਬ ਆਖਣ ਲੱਗੇ ਉਹਨੂੰ ਆਖੋ ਬਾਹਰ ਰੁਕੇ ਅਸੀਂ ਬਾਹਰ ਆਵਾਂਗੇ ਸੱਚੇ ਪਾਤਸ਼ਾਹ ਜੀ ਖੁਦ ਗਏ ਬਾਹਰ ਬਾਹਰ ਜਾ ਕੇ ਗੁਰੂ ਅਮਰਦਾਸ ਸਾਹਿਬ ਖਲੋ ਗਏ ਮਾਇਆ ਨੇ ਲਕਸ਼ਮੀ ਨੇ ਡੰਡੌਤ ਕੀਤੀ ਮੱਥਾ ਟੇਕਿਆ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਰਿੱਧ ਸਿੱਧ ਨਾਵੇ ਕੀ ਦਾਸੀ ਇਹ ਮਾਇਆ ਦਾਸੀ ਬਣ ਕੇ ਕੰਮ ਕਰਦੀ ਆ ਆਪਣੇ ਰੱਬ ਦੇ ਪਿਆਰਿਆਂ ਦੇ ਸਤ ਸੰਗਤ ਜੀ ਮਾਇਆ ਨੇ ਜਦੋਂ ਲਕਸ਼ਮੀ ਨੇ ਨਮਸਕਾਰ ਕੀਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਆਖਣ ਲੱਗੇ ਦੱਸ ਤੂੰ ਕਾਹਦੇ ਵਾਸਤੇ ਫਕੀਰਾਂ ਦੇ ਦਰ ਉੱਤੇ ਆਈ ਆ ਆਖਣ ਲੱਗੀ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਦੂਰ ਰੱਖਿਆ ਨੇੜੇ ਨਹੀਂ ਲਾਇਆ ਗੁਰੂ ਨਾਨਕ ਸਾਹਿਬ ਨੇ ਗੁਰਸਿੱਖਾਂ ਨੂੰ ਆਖਿਆ ਨਹੀਂ ਮਾਇਆ ਲੈ ਕੇ ਆਓ ਮਾਇਆ ਲੈ ਕੇ ਆਓ ਜਾਂ ਸੇਵਾ ਕਰੋ ਕਦੇ ਨਹੀਂ ਆਖਿਆ ਮਾਇਆ ਨੂੰ ਗੁਰੂ ਨਾਨਕ ਦੇ ਘਰੋਂ ਦੂਰ ਰੱਖਿਆ ਗਿਆ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਮੈਨੂੰ ਦੂਰ ਰੱਖਿਆ ਹੁਣ ਮੈਂ ਤੁਹਾਡੇ ਗੇਟ ਤੱਕ ਦਰਵਾਜ਼ੇ ਤੱਕ ਆ ਗਈ ਹਾਂ, ਮੈਨੂੰ ਆਗਿਆ ਦਿਓ ਮੈਂ ਅੰਦਰ ਆਵਾਂ। ਸੱਚੇ ਪਾਤਸ਼ਾਹ ਆਖਣ ਲੱਗੇ ਸਾਨੂੰ ਤੇਰੀ ਲੋੜ ਹੀ ਨਹੀਂ, ਅਸੀਂ ਭਗਤੀ ਕਰਨੀ ਹੈ, ਭਗਤੀ ਦਾ ਮਾਰਗ ਹੈ, ਸਾਨੂੰ ਲੋੜ ਨਹੀਂ ਮਾਇਆ ਦੀ, ਲਕਸ਼ਮੀ ਦੀ ਸਾਨੂੰ ਜ਼ਰੂਰਤ ਨਹੀਂ, ਧਨ ਦੌਲਤ ਤੇ ਛੱਡਿਆ ਸਭ ਕੁਛ। ਆਖਣ ਲੱਗੀ ਨਹੀਂ ਸੱਚੇ ਪਾਤਸ਼ਾਹ, ਮੈਨੂੰ ਆਪਣੇ ਦਰ ਤੇ ਪ੍ਰਵਾਨ ਕਰੋ, ਨਹੀਂ ਤੇ ਮੇਰਾ ਭਲਾ ਨਹੀਂ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਭਲੇ ਨੂੰ ਕੀ ਹੋਇਆ, ਕਿੱਡਾ ਸੁੰਦਰ ਸਰੂਪ ਹੈ ਤੇਰਾ। ਆਖਣ ਲੱਗੀ ਇਹ ਮੇਰਾ ਅਸਲੀ ਰੂਪ ਨਹੀਂ, ਅਸਲੀ ਰੂਪ ਜੇ ਵੇਖੋਗੇ ਤੇ ਤੁਸੀਂ ਹੈਰਾਨ ਹੋ ਜਾਓਗੇ। ਗੁਰਸਿੱਖਾਂ ਨੂੰ ਸਮਝਾਉਣ ਵਾਸਤੇ ਸੀ ਸੱਚੇ ਪਾਤਸ਼ਾਹ ਤੇ ਜਾਣਦੇ ਸਨ। ਮਹਾਰਾਜ ਆਖਣ ਲੱਗੇ ਤੇਰਾ ਅਸਲੀ ਰੂਪ ਕੀ ਹੈ, ਕਹਿੰਦੇ ਨੇ ਉਸ ਵਕਤ ਲਕਸ਼ਮੀ ਜੋ ਇੱਕ ਔਰਤ ਦਾ ਰੂਪ ਧਾਰ ਕੇ ਆਈ ਸੀ, ਥੋੜੇ ਜਿਹੇ ਸਮੇਂ ਦੇ ਵਿੱਚ ਉਹਦੇ ਸਾਰੇ ਸਰੀਰ ਦੇ ਉੱਤੇ ਕੋੜ ਚੱਲ ਪਿਆ, ਜਿਵੇਂ ਬਾਰਿਸ਼ਾਂ ਦੇ ਵਿੱਚ ਗਰਮੀ ਪੈਣ ਕਰਕੇ ਫੁੱਟ ਪਾਟ ਜਾਂਦੀ ਹੈ ਨਾ, ਖੇਤਾਂ 'ਚ ਫੁੱਟਾਂ ਹੁੰਦੀਆਂ ਨੇ, ਜਦੋਂ ਗਲ ਜਾਏ ਫੁੱਟ ਪਾਟ ਜਾਂਦੀ, ਇੱਕਦਮ ਜ਼ਿਆਦਾ ਪੱਕ ਜਾਏ ਜਦੋਂ, ਇੱਦਾਂ ਉਹਦਾ ਸਾਰਾ ਸਰੀਰ ਫਟ ਗਿਆ, ਵਿੱਚੋਂ ਕੋੜ ਚੱਲਦਾ, ਬਦਬੂ ਆਉਣ ਲੱਗ ਪਈ, ਕੋਲ ਖਲੋਤਾ ਨਹੀਂ ਜਾ ਰਿਹਾ। ਆਖਣ ਲੱਗੀ ਮਹਾਰਾਜ ਮੇਰਾ ਆ ਹਾਲ ਕਰ ਦਿੱਤਾ, ਇਹਨਾਂ ਲੋਕਾਂ ਨੇ ਮਾੜੀਆਂ ਥਾਵਾਂ ਤੇ ਵਰਤ ਵਰਤ ਕੇ, ਆਖੋ ਸਤਨਾਮ, ਲੋਕਾਂ ਨੇ ਵੇਸ਼ਵਾਵਾਂ ਨੂੰ ਮਾਇਆ ਲੁਟਾਈ, ਲੋਕਾਂ ਨੇ ਸ਼ਰਾਬਾਂ ਵਿੱਚ ਮਾਇਆ ਲੁਟਾਈ, ਲੋਕਾਂ ਨੇ ਜੁਵਿਆਂ ਵਿੱਚ ਮਾਇਆ ਲੁਟਾਈ। ਐ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਨਿਰੰਕਾਰੀ ਜੋਤ ਪਿਤਾ ਜੀ, ਮੈਂ ਤੁਹਾਡੇ ਚਰਨਾਂ ਵਿੱਚ ਆਈ ਹਾਂ ਕਿ ਮੈਨੂੰ ਲੋਕ ਮਾੜਿਆਂ ਥਾਵਾਂ ਤੇ ਵਰਤ ਵਰਤ ਕੇ ਲੋਕਾਂ ਨੇ ਕੋੜੀ ਕਰ ਦਿੱਤਾ, ਜੇ ਤੁਸੀਂ ਆਪਣੇ ਦਰ ਤੇ ਮੈਨੂੰ ਪ੍ਰਵਾਨ ਨਹੀਂ ਕਰੋਗੇ ਤੇ ਮੇਰਾ ਭਲਾ ਨਹੀਂ ਹੋਣਾ। ਫਿਰ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਸੀ ਕਿ ਐ ਲਕਸ਼ਮੀ, ਹੁਣ ਤੇ ਤੈਨੂੰ ਪ੍ਰਵਾਨ ਨਹੀਂ ਕਰਨਾ, ਹੁਣ ਚੌਥੇ ਜਾਮੇ ਵਿੱਚ ਆਵਾਂਗੇ ਤੇ ਫਿਰ ਤੇਰੀ ਬੇਨਤੀ ਨੂੰ ਮੰਨ ਕੇ ਤੇਰੇ ਤੋਂ ਸੇਵਾ ਲਈ ਜਾਏਗੀ। ਫਿਰ ਚੌਥੇ ਪਾਤਸ਼ਾਹ ਨੇ ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਜੀ ਨੇ ਮਾਇਆ ਨੂੰ ਆਉਣ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਈ ਹੈ, ਜੋ ਵੀ ਰਾਮਦਾਸ ਸਰੋਵਰ ਨਾਤੇ ਸਰੋਵਰ ਦੀ ਸੇਵਾ ਸੱਚੇ ਪਾਤਸ਼ਾਹ ਨੇ ਕਰਵਾਈ। ਮੇਰੇ ਕਹਿਣ ਦਾ ਭਾਵ ਕਿ ਲਕਸ਼ਮੀ ਬੇਨਤੀ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਆਈ ਸੀ, ਕਿਉਂਕਿ ਵੇਖੋ ਪਿਆਰਿਓ, ਇੱਕ ਇੱਟਾਂ ਪੱਥਰ ਸੀਮੈਂਟ ਸਰੀਆ ਉਹ ਆ ਜਿਹੜਾ ਗੁਰੂ ਘਰ 'ਚ ਲੱਗਦਾ। ਹੁਣ ਜਿਵੇਂ ਆ ਇੱਥੇ ਲੰਗਰ ਹਾਲ ਬਣਿਆ, ਇਹਦੇ ਉੱਤੇ ਵੇਖੋ ਕਿੰਨੀ ਸੰਗਤ ਨੇ ਸੇਵਾ ਕੀਤੀ, ਕਿਸੇ ਨੇ 10 ਰੁਪਈਏ ਦਿੱਤੇ, ਕਿਸੇ ਨੇ 100, ਕਿਸੇ ਨੇ 500, ਕਿਸੇ ਨੇ 1000, ਕਿਸੇ ਨੇ ਲੱਖ, ਕਰੋੜਾਂ ਰੁਪਏ ਦੇ ਪ੍ਰੋਜੈਕਟ ਹਨ। ਜੇ ਕਿਸੇ ਏਦਾਂ ਦੇ ਵੀ ਮਰ ਦੀ ਮਿਹਰ ਨਾਲ ਗੁਰਮੁਖ ਸਾਨੂੰ ਮਿਲੇ ਆ, ਜਿਹੜੇ ਇੱਕ ਇੱਕ ਆਦਮੀ ਸਾਰੇ ਲੰਗਰ ਹਾਲ ਦੀ ਇਕੱਲਾ ਹੀ ਸੇਵਾ ਕਰ ਸਕਦਾ, ਇਕੱਲੇ, ਪਰ ਥੋੜਾ ਥੋੜਾ ਯੋਗਦਾਨ ਸਭ ਨੇ ਪਾਇਆ, ਸਾਰਿਆਂ ਨੇ ਆਪੋ ਆਪਣਾ ਹਿੱਸਾ ਪਾਇਆ, ਕੋਈ ਪੱਥਰ ਦੀ ਸੇਵਾ, ਕੋਈ ਸਾਧ ਸੰਗਤ ਦੀ ਸਰੀਏ ਦੀ ਸੇਵਾ, ਸੀਮੈਂਟ ਦੀ ਸੇਵਾ, ਬਾਕੀ ਸਭ ਨੇ ਜਿਹੜੀ ਹੁਣ 5-10 ਰੁਪਏ ਦੀਆਂ, 10 ਰੁਪਏ ਦੀਆਂ 5 ਇੱਟਾਂ ਲੱਗ ਗਈਆਂ ਦਰਬਾਰ ਸਾਹਿਬ ਤੇ, ਜਾਂ 10 ਰੁਪਏ ਦੀਆਂ 3 ਇੱਟਾਂ 2 ਇੱਟਾਂ ਆਈਆਂ ਉਹ ਲੱਗ ਗਈਆਂ, ਤੇ ਗੁਰਮੁਖੋ ਇਹੀ ਮਾਇਆ ਜਿਹਨੂੰ ਸਾਰੀ ਰਹਿੰਦੀ ਦੁਨੀਆਂ ਤੱਕ ਮੱਥੇ ਟਿਕਦੇ ਰਹਿਣਗੇ। ਆਖੋ ਸਤਨਾਮ। ਇੱਕ ਮਾਇਆ ਉਹ ਆ ਜਿਸ ਮਾਇਆ ਨੂੰ ਸਾਧ ਸੰਗਤ ਜੀ ਮਾੜੀਆਂ ਥਾਵਾਂ ਤੇ ਵਰਤਿਆ ਜਾਂਦਾ, ਠੇਕਿਆਂ ਤੇ ਵਰਤਿਆ ਜਾਂਦਾ, ਜੂਏ ਵਿੱਚ ਹਾਰ ਦਿੱਤਾ ਜਾਂਦਾ, ਉਹ ਮਾਇਆ ਨੂੰ ਲਾਂਤਾਂ ਪੈਂਦੀਆਂ। 4 ਪੈਸੇ ਆਏ ਤਾਂ ਹੀ ਬਰਬਾਦ ਕੀਤੇ, ਲੋਕ ਮਾਇਆ ਦਾ ਕਹਿੰਦੇ ਨੇ ਪੈਸਾ ਆ ਗਿਆ ਸੀ ਤਾਂ ਕਰਕੇ ਵਿਗੜ ਗਿਆ, ਪੈਸਾ ਵਿਗਾੜ ਦਿੰਦਾ ਮਾਇਆ ਨੂੰ ਲੋਕ ਮਾੜਾ ਗਿਣਦੇ ਨੇ, ਤੇ ਜੇ ਉਹ ਮਾਇਆ ਚੰਗੀਆਂ ਥਾਵਾਂ ਤੇ ਵਰਤੀ ਜਾਏ ਤੇ ਉਹੀ ਮਾਇਆ ਫਿਰ ਸਾਨੂੰ ਸੋਭਾ ਦਿੰਦੀ, ਨਹੀਂ ਤੇ ਮਾਇਆ ਹੋਈ ਨਾਗਨੀ ਜਗਤਰ ਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਮਾਇਆ ਫਿਰ ਨਾਗਨੀ ਬਣ ਜਾਂਦੀ ਹੈ। ਇੱਕ ਉਹ ਨੇ ਜਿਹੜੇ ਨਾਗ ਗਲਾਂ ਵਿੱਚ ਪਾਈ ਫਿਰਦੇ ਨੇ, ਇੱਕ ਉਹ ਨੇ ਜਿਹਨਾਂ ਨੂੰ ਨਾਗ ਡੰਗ ਮਾਰਦੇ ਨੇ, ਪਰ ਸਤ ਸੰਗਤ ਮਾਇਆ ਦਾਸੀ ਬਣ ਕੇ ਰੱਬ ਦੇ ਪਿਆਰਿਆਂ ਦੇ ਦਰ ਤੇ ਕੰਮ ਕਰਦੀ ਆ। ਇਸੇ ਕਰਕੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਇੰਨੀ ਸੇਵਾ ਕਰਵਾਈ ਆ, ਬਾਬਾ ਅਤਰ ਸਿੰਘ ਮਹਾਰਾਜ ਨੇ ਬੜੀ ਸੇਵਾ ਕਰਵਾਈ, ਬਾਬਾ ਈਸ਼ਰ ਸਿੰਘ ਨਾਨਕ ਸਰ ਵਾਲਿਆਂ ਨੇ ਜਾਂ ਕਾਰ ਸੇਵਾ ਵਾਲੇ ਮਹਾਤਮਾ ਨੇ, ਨਹੀਂ ਤੇ ਗੁਰਮੁਖੋਂ ਸਾਧੂਆਂ ਨੂੰ ਜ਼ਰੂਰਤ ਨਹੀਂ ਪੈਂਦੀ, ਛੱਡ ਕੇ ਸਾਰਾ ਦਿਨ ਸਭ ਕੁਝ ਚਲੇ ਜਾਣਾ। ਜਿਸ ਬੰਦੇ ਨੇ ਗੁਰਬਾਣੀ ਨੂੰ ਵਿਚਾਰਿਆ ਹੋਵੇ, ਗੁਰਬਾਣੀ ਤੋਂ ਸੇਧ ਲਈ ਹੋਵੇ, ਗੁਰਬਾਣੀ ਦੇ ਅਰਥ ਬੋਧ ਸਮਝੇ ਹੋਣ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਲੇਪ ਨਹੀਂ ਹੁੰਦਾ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਨੇ। ਭਾਵੇਂ ਕੋਈ ਜਿੰਨੀ ਮਰਜ਼ੀ ਜਾਇਦਾਦ ਹੋਵੇ, ਜਿੰਨੀ ਮਰਜ਼ੀ ਜ਼ਮੀਨ ਜਾਇਦਾਦ ਹੋਵੇ, ਪਰ ਇਹ ਸੰਗਤ ਦੇ ਭਲੇ ਵਾਸਤੇ ਹੁੰਦਾ। ਬਾਬਾ ਹਰਬੰਸ ਸਿੰਘ ਕਾਰਸੇ ਵਾਲੇ ਮਹਾਂਪੁਰਸ਼ਾਂ ਨੂੰ ਆਖਿਆ, ਇੱਕ ਜਥੇਦਾਰ ਨੇ ਜਾ ਕੇ ਕਹਿੰਦਾ, ਜਥੇ ਬਾਬਾ ਜੀ ਇੰਨੀ ਸੇਵਾ ਚੱਲਦੀ ਆ, ਕਹਿੰਦੇ ਲੋਕ ਕਈ ਵਾਰੀ ਝਾੜੂ ਲੈ ਕੇ ਵੀ ਮਗਰ ਪੈ ਜਾਂਦੇ ਆ, ਤੇ ਤੁਸੀਂ ਬਾਬਾ ਜੀ ਮੈਨੂੰ ਇੰਨੀਆਂ ਨੋਟਾਂ ਦੀਆਂ ਬੋਰੀਆਂ ਭਰੀਆਂ ਪਈਆਂ, ਇੱਕ ਬੋਰੀ ਚੁਕਾ ਦਿਓ, ਮੇਰੇ ਵਾਲਾ ਗੁਰਦੁਆਰਾ ਬਣ ਜਾਊ। ਜਥੇਦਾਰ ਨੇ ਮੈਨੂੰ ਸੁਣਾਈ ਗੱਲ, ਕਹਿੰਦਾ ਬਾਬੇ ਹਰਬੰਸ ਸਿੰਘ ਕਾਰਸੇ ਵਾਲਿਆਂ ਨੂੰ ਜਦੋਂ ਇੰਨੀ ਗੱਲ ਕਹੀ ਤੇ ਮਹਾਂਪੁਰਸ਼ ਆਖਣ ਲੱਗੇ, ਕਾਕਾ ਉਹ ਸਿੰਘਾ ਜਥੇਦਾਰਾ, ਤੂੰ ਕਹਿੰਦਾ ਇੱਕ ਗੁਰਦੁਆਰਾ, 15 ਦਿਨਾਂ ਵਿੱਚ ਜਿੰਨੇ ਗੁਰਦੁਆਰੇ ਸਾਡੇ ਅਧੀਨ ਬਣ ਰਹੇ ਨੇ ਅਸੀਂ ਸਾਰਿਆਂ ਦੀ ਕਾਰ ਸੇਵਾ ਕਰਾ ਸਕਨੇ ਆ, ਇੰਨੇ ਸੇਵਾਦਾਰ ਹਨ, 15 ਦਿਨਾਂ 'ਚ ਸਾਰੀ ਸੇਵਾ ਹੋ ਸਕਦੀ ਆ, ਪਰ ਇਹ ਤਾਂ ਨਹੀਂ ਕਰਾਉਂਦੇ ਕਿ ਸਾਰਿਆਂ ਦਾ ਥੋੜਾ ਥੋੜਾ ਹਿੱਸਾ ਪੈਣਾ ਚਾਹੀਦਾ, ਸਭ ਦਾ ਥੋੜਾ ਥੋੜਾ ਯੋਗਦਾਨ ਪੈਣਾ ਚਾਹੀਦਾ ਤੇ ਸਾਰਿਆਂ ਦਾ ਇਹਦੇ ਨਾਲ ਭਲਾ ਹੋਣਾ ਚਾਹੀਦਾ। ਸੋ ਸਾਧੂ ਕੋਈ ਸੇਵਾ ਕਰਾ ਕੇ ਕੋਈ ਨਾਮ ਜਪਾ ਕੇ ਭਲਾ ਕਰ ਦੇਣ, ਇਸੇ ਕਰਕੇ ਉਹਨਾਂ ਦੀ ਬਾਬਤੀ ਆਖਿਆ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਲਾਏ। ਫਿਰ ਉਸ ਮਾਇਆ ਦੀ ਲਕਸ਼ਮੀ ਦੀ ਬੇਨਤੀ ਪ੍ਰਵਾਨ ਕਰਕੇ ਉਹਨੂੰ ਪ੍ਰਵਾਨ ਕੀਤਾ। ਸੋ ਇਹ ਵੱਖੋ ਵੱਖਰੇ ਭੇਸ ਬਣਾ ਕੇ ਆਉਂਦੀ ਹੈ ਤੇ ਸਤਸੰਗ ਕੁਛਕ ਲੋਕ ਹੁੰਦੇ ਹਨ ਜਿਹੜੇ ਇਸ ਮਾਇਆ ਦੇ ਜਾਲ ਵਿੱਚ ਫਸ ਜਾਂਦੇ, ਮਾਇਆ ਦੇ ਸਤਸੰਗ ਚੱਕਰ ਵਿੱਚ ਪੈ ਜਾਂਦੇ ਤੇ ਉਹਨਾਂ ਦਾ ਫਿਰ ਛੁੱਟਣਾ ਬੜਾ ਮੁਸ਼ਕਲ ਹੋ ਜਾਂਦਾ। ਸੋ ਪੰਜ ਪਿਆਰੇ ਆਉਣਗੇ ਸਟੇਜ ਤੇ, ਆਪਾਂ ਸਾਰਿਆਂ ਨੇ ਜਿਵੇਂ ਅੱਗੇ ਸਤਿਕਾਰ ਕਰਨੇ ਆ ਉਵੇਂ ਹੀ ਕਰਨਾ। ਸੰਗਤ ਜੀ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ, ਖੜੇ ਨਾ ਹੋਇਓ। ਆਹ ਜਿਹੜੀ ਥਾਂ ਹੈ ਨਾ, ਇਹ ਉਹਨਾਂ ਵਾਸਤੇ ਆ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ। ਭੈਣਾਂ ਨੂੰ ਖਾਸ ਬੇਨਤੀ, ਉੱਠ ਉੱਠ ਕੇ ਅੱਗੇ ਨਾ ਬੈਠਿਓ, ਉਹਨਾਂ ਨੂੰ ਬਹਿਣ ਦਿਓ ਜਿਹੜੇ ਅੰਮ੍ਰਿਤ ਛੱਕ ਕੇ ਆਉਣ। ਸਾਰੀ ਸੰਗਤ ਪੰਜਾਂ ਪਿਆਰਿਆਂ ਦਾ ਸਤਿਕਾਰ ਗੱਜ ਕੇ ਕਰਿਓ। ਪਿਆਰਿਓ ਆਓ ਜੀ, ਆਇਆ ਨੂੰ ਜੀ, ਆਇਆ ਨੂੰ, ਆਇਆ ਨੂੰ ਜੀ, ਆਇਆ ਜੀ, ਆਇਆ ਨੂੰ ਜੀ, ਆਇਆ ਨੂੰ ਮੇਰੇ ਕਲਗੀ ਧਰ ਦੇ ਜਾਇਆ ਨੂੰ। ਸੰਗਤੇ ਉਹਨਾਂ ਨੂੰ ਬਹਿਣ ਦਿਓ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਬਹਿ ਜਾਓ, ਖੜੇ ਨਾ ਹੋਵੋ, ਸਾਰੇ ਬਹਿ ਜਾਓ। ਧੰਨ ਹਨ ਗੁਰੂ ਕੇ ਪਿਆਰੇ ਜਿਹੜੇ ਅੰਮ੍ਰਿਤ ਛੱਕ ਕੇ ਆਏ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਬਣਾਇਆ, ਮਾਤਾ ਸਾਹਿਬ ਕੌਰ ਜਿਨ੍ਹਾਂ ਦੇ ਮਾਤਾ ਬਣ ਗਏ ਭਾਗਾਂ ਵਾਲੇ, ਭਾਵੇਂ ਮੌਸਮ ਦੀ ਖਰਾਬੀ ਹੈ, ਇੱਥੇ ਅੱਜ ਮੇਹ ਰਹੀ ਆ, ਨਹੀਂ ਤਾਂ ਜਲੰਧਰ ਵੀ ਪਤਾ ਲੱਗਾ, ਉੱਧਰ ਵੀ ਫਗਵਾੜੇ ਏਰੀਏ ਵਿੱਚ ਵੀ, ਚੰਡੀਗੜ੍ਹ ਏਰੀਏ 'ਚ ਵੀ, ਮਾਨਸਾ ਏਰੀਏ 'ਚ ਬੜੀ ਮੀਂਹ ਪੈ ਰਿਹਾ, ਬੜਾ ਬਾਰਿਸ਼। ਬੜਾ ਰਿਕਾਰਡ ਟੁੱਟਿਆ ਮੌਸਮ ਬੜਾ। ਪਿਛਲੇ ਦਿਨ ਹੀ ਮੈਂ ਰਾਜਸਥਾਨ ਗਿਆ ਸਾਂ, ਪਰਸੋਂ ਆਏ ਉੱਥੋਂ। ਦੋ ਦੀਵਾਨ ਸਨ, ਪਹਿਲੇ ਦੀਵਾਨ ਚ ਗਏ ਮੀਂਹ ਪੈਂਦੇ ਵਿੱਚ ਹੀ ਹਾਜ਼ਰੀ ਭਰੀ, ਉੱਤੋਂ ਸਿੱਧੀ ਧਾਰ ਪੈਂਦੀ ਸੀ ਵਾਜੇ ਤੇ ਸਿੱਧੀ, ਦੋ ਢਾਈ ਘੰਟੇ ਏਦਾਂ ਹੀ ਲੱਗੇ। ਅਗਲੇ ਦਿਨ ਤੇ ਦੀਵਾਨ ਸਜਿਆ ਹੀ ਨਹੀਂ, ਤੁਹਾਡੀ ਕਿਰਪਾ ਨਾਲ ਉੱਥੇ ਇੱਕੋ ਦਿਨ ਵਿੱਚ 2013 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਹ ਪਰਸੋਂ ਉੱਥੇ ਪ੍ਰਬੰਧਕਾਂ ਨੂੰ ਸੰਗਤ ਵਿੱਚ ਅਨਾਊਂਸ ਨਹੀਂ ਹੋ ਸਕਿਆ, ਪਤਾ ਨਹੀਂ ਲੱਗਾ, ਮੀਂਹ ਪੈਂਦਾ ਸੀ। ਮੈਂ 10 ਮਿੰਟ ਸਟੇਜ ਤੇ ਗਿਆ ਸਾਂ, ਮਹਾਰਾਜ ਦੇ ਸਰੂਪ ਚਲੇ ਗਏ ਸੀ 2 ਵਜੇ। ਫਿਰ 5 ਪਿਆਰੇ ਅੰਮ੍ਰਿਤ ਛਕਾ ਕੇ ਆਏ ਨੇ ਬਹੁਤ ਚੜ੍ਹਦੀ ਕਲਾ ਨਾਲ ਇੱਕੋ ਦਿਨ, ਤੇ ਉਦਣ ਫਿਰ ਵਾਪਸ ਆਏ ਸਾਰੇ ਰਾਹ ਬਾਰਿਸ਼। ਰਾਜਸਥਾਨ ਵਾਲੇ ਕਹਿੰਦੇ ਸੀ ਸਾਡੇ ਕਦੇ ਇੰਨਾ ਮੀਂਹ ਪਿਆ ਹੀ ਨਹੀਂ, ਸਾਨੂੰ ਦੀਵਾਨ ਨਾ ਲੱਗਣ ਦਾ ਤੇ ਦੁੱਖ ਹੈ ਪਰ ਖੁਸ਼ੀ ਬੜੀ ਆ ਵੀ ਸ਼ੁਕਰ ਆ ਇੰਨਾ ਮੀਂਹ ਪੈ ਰਿਹਾ, ਰਾਜਸਥਾਨ 'ਚ ਤੇ ਬੜੀ ਲੋੜ ਹੈ ਬਾਰਿਸ਼ ਦੀ। ਕਹਿੰਦੇ ਮੈਨੂੰ ਕਹਿੰਦੇ ਤੁਸੀਂ ਆਏ ਹੋ ਤੇ ਮੀਂਹ ਪਿਆ, ਮੈਂ ਕਿਹਾ ਕਿਤੇ ਤਪੇ ਵਾਂਗੂ ਉੱਦਾਂ ਹੀ ਨਕੜੀ ਸੀ ਫਿਰੇ ਹੋ। ਉਹ ਤਪੇ ਦਾ ਪ੍ਰਸੰਗ ਨਹੀਂ ਆਪਾਂ ਪੜ੍ਹਦੇ, ਜਿੱਥੇ ਕਹਿੰਦੇ ਉਹਦੀ ਲੱਤ ਲੈ ਗਏ ਉੱਥੇ ਵੀ ਮੀਂਹ ਪੈ ਗਿਆ, ਜਿੱਥੇ ਉਹਦੀ ਬਾਂਹ ਲੈ ਗਏ ਉੱਥੇ ਵੀ ਮੀਂਹ ਪੈ ਗਿਆ। ਇਹ ਖੁਸ਼ੀ ਵਾਲੀ ਗੱਲ ਆ। ਉੱਥੇ ਰਾਜਸਥਾਨ 'ਚ ਬੜੀ ਮਿਹਰ ਹੋਈ, ਮੇਰ ਮਹਾਰਾਜ ਦੀ ਨਾਲ ਅੱਜ ਵੀ 335 ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ। ਲੋ ਕਰਿਓ ਸਾਰੇ ਬਾਵਾ ਖੜੀਆਂ ਕਰਿਓ ਜਿਨ੍ਹਾਂ ਨੂੰ ਚਾਹੇ, ਬੋਲੇ ਸੋ ਨਿਹਾਲ ਸਾਜੀ ਆਸਾਨੋ, ਬੋਲੇ ਸੋ ਨਿਹਾਲ ਸਾਜੀ ਆਸਾਨੋ, ਰਾਸ਼ਟਰੇ ਦਾ ਦੇਖਦੇ ਖੰਡੇ ਹੈ ਵੰਸ ਕੀ ਹੀਸੋ, ਆਗਿਆ ਭਈ ਨਵੀਂ ਚਲਾਇਓ ਆਪੋ, ਵੰਸ ਖੰਡੋ ਹੁਕਮ ਹੈ ਗੁਰੂ ਮੰਨਿਓ ਰੰਸੋ, ਧਿਆਨ ਦਿਓ ਸੰਗਤ ਜੀ, ਧਿਆਨ ਦਿਓ ਸੰਗਤ ਜੀ। ਵਾਹ ਵਾਹ, ਧਿਆਨ ਦਿਓ ਭਾਈ, ਬੜੀ ਬਖਸ਼ਿਸ਼ ਹੋਈ ਸੱਚੇ ਪਾਤਸ਼ਾਹ ਜੀ ਦੀ, ਜੋ ਅੰਮ੍ਰਿਤ ਸੰਗਤ ਵਿੱਚ ਸੰਗਤ ਜੀ ਧਿਆਨ ਦਿਓ ਭਾਈ, ਅੰਮ੍ਰਿਤ ਛਕਣ ਵਾਲੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਔਰ ਇਹੋ ਜਿਹੇ ਸਮੇਂ ਤੇ ਖੁਸ਼ ਹੋਣਾ ਵੀ ਕੋਈ ਮਾੜੀ ਗੱਲ ਨਹੀਂ। ਸਤ ਸੰਗਤ ਜੀ, ਹੱਸੋ ਜ਼ਰੂਰ ਪਰ ਕਿਸੇ ਨੂੰ ਰਵਾ ਕੇ ਨਾ ਹੱਸੋ, ਹੱਸੋ ਜ਼ਰੂਰ ਕਿਸੇ ਦਾ ਦਿਲ ਦੁਖਾ ਕੇ ਨਾ ਹੱਸੋ। ਹੱਸਣਾ ਕੋਈ ਮਾੜੀ ਗੱਲ ਨਹੀਂ ਪਰ ਕਿਸੇ ਨੂੰ ਰਵਾ ਕੇ ਹੱਸਣਾ ਮਾੜਾ ਹੈ, ਹਸਾ ਕੇ ਹੱਸੋ ਉਹ ਹੱਸਣਾ ਪ੍ਰਵਾਨ ਹੈ। ਆਖੋ ਸਤਨਾਮ। ਜਿੱਥੇ ਕਵੀ ਮਹਾਰਾਜ ਦੇ ਨਾਲ ਕਵਿਤਾਵਾਂ ਲਿਖਦੇ ਸੀ ਨਾ ਗੁਰਮੁਖੋ, ਵੈਰਾਗ ਦੀਆਂ, ਵੀਰ ਰਸ ਦੀਆਂ, ਉੱਥੇ ਹਾਸ ਰਸ ਵੀ ਹੁੰਦਾ ਸੀ। ਹਾਸ ਰਸ ਵਾਸਤੇ ਵੀ ਕਵੀ ਰੱਖੇ ਹੁੰਦੇ ਸੀ, ਜਿਹੜੇ ਜਦੋਂ ਸੰਗਤ ਵਿੱਚ ਕਵਿਤਾਵਾਂ ਪੜ੍ਹਦੇ ਸੀ ਤੇ ਬੜੀ ਸੰਗਤ ਝੂਮਦੀ ਸੀ। ਹਾਸਾ ਵੀ ਬੰਦਗੀ ਬਣੇ, ਹੱਸਣਾ ਵੀ ਏਦਾਂ ਹੀ ਚਾਹੀਦਾ। ਖੁਸ਼ਹਸਣਾ, ਸਤਿਗੁਰ ਦੇ ਪਿਆਰ ਵਿੱਚ ਹੱਸਣਾ, ਔਰ ਉਹ ਹਾਸਾ ਜਿਹੜਾ ਕਿਸੇ ਦਾ ਜੀਵਨ ਬਣਾ ਦੇਵੇ, ਏਦਾਂ ਦਾ ਹੱਸਣਾ ਵੀ ਪ੍ਰਵਾਨ ਹੈ। ਕਈ ਹੱਸ ਕੇ ਵੀ ਤਾਰ ਦਿੰਦੇ ਨੇ, ਕਈ ਹੱਸ ਕੇ ਵੀ ਤਾਰ ਦਿੰਦੇ ਨੇ, ਪਰ ਗੁਰਮੁਖੋ ਬਹੁਤ ਸਾਰੇ ਲੋਕ ਹਨ ਜੋ ਜਿਹੜੀ ਜਿੰਨਾ ਮਰਜ਼ੀ ਯਤਨ ਕਰਦੇ ਨੇ, ਬੜੀ ਕੋਸ਼ਿਸ਼ ਕਰਦੇ ਨੇ, ਉਹ ਕਿਸੇ ਦਾ ਭਲਾ ਨਹੀਂ ਕਰ ਸਕਦੇ। ਪਰ ਚਲੋ, ਇਹ ਕਹਿਣ ਦਾ ਭਾਵ ਇਹ ਆ ਕਿ ਇਹ ਖੁਸ਼ੀ ਦਾ ਮੌਕਾ ਹੈ ਤੇ ਸਭ ਨੇ ਬਾਹਾਂ ਖੜੀਆਂ ਕੀਤੀਆਂ, ਖੁਸ਼ੀ ਦਾ ਇਜ਼ਹਾਰ ਕੀਤਾ, ਪ੍ਰਗਟਾਵਾ ਕੀਤਾ, ਔਰ ਸ਼ਰਮ ਵਾਲੀ ਗੱਲ ਨਹੀਂ, ਅਸੀਂ ਅੰਮ੍ਰਿਤ ਛਕਣ ਵਾਲਿਆਂ ਦੇ ਚਾਅ ਵਿੱਚ ਖੁਸ਼ ਹੋਏ ਹਾਂ। ਨਹੀਂ ਤੇ ਸਵੇਰੇ ਵੋਟਾਂ ਪੈਣੀਆਂ ਨੇ। ਮੇਰਾ ਖਿਆਲ ਇਹ ਵੇ ਬਈ 10-12 ਦਿਨਾਂ ਨੂੰ, 15 ਦਿਨਾਂ ਤੱਕ ਫਿਰ ਇਲੈਕਸ਼ਨ ਦੀ ਜੋ ਹੋਏਗੀ, ਉਸ ਤੋਂ ਬਾਅਦ ਨਤੀਜਾ ਨਿਕਲੇਗਾ। ਫਿਰ ਜਿਨ੍ਹਾਂ ਨੇ ਕਈਆਂ ਦਾ ਉਮੀਦਵਾਰ ਹਾਰ ਜਾਣਾ, ਸਾਰੇ ਤੇ ਜਿੱਤਣੇ ਨਹੀਂ, ਅੱਧੇ ਕੁ ਜਿੱਤਣਗੇ, ਅੱਧੇ ਕੁ ਹਾਰਦੇ ਆ। ਫਿਰ ਜਿਨ੍ਹਾਂ ਦਾ ਹਾਰਨਾ, ਉਹਨੇ ਮੁੰਡੇ ਨੂੰ ਆਖਣਾ ਝੰਡੀ ਲਾ ਲਿਆ ਜਿਹੜੀ ਕੋਠੇ ਤੇ ਲੱਗੀ ਆ, ਭਾਵੇਂ ਉਹ ਤੱਕੜੀ ਹੋਵੇ, ਭਾਵੇਂ ਉਹ ਪੰਜਾ ਹੋਵੇ। ਇਹ ਸ਼ਰਮ ਵੀ ਆਉਂਦੀ ਆ, ਇਹ ਇੱਥੇ ਕਾਹਦੀ ਸ਼ਰਮ ਆ। ਉਹ ਤਾਂ ਕਈ ਵਾਰੀ ਤੁਹਾਡਾ ਜਿੰਦਾਬਾਦ ਮੁਰਦਾ, ਹੁਣ ਵੇਹਨਾ ਮੈਂ ਸੜਕਾਂ ਤੇ ਲੰਘਨੇ ਆ, ਭਾਵੇਂ ਉਨਾ ਸ਼ੋਰ ਸ਼ਰਾਬਾ ਨਹੀਂ। ਚੋਣ ਕਮਿਸ਼ਨ ਨੇ ਬਹੁਤ ਸਖਤਾਈ ਕੀਤੀ ਆ, ਬੜੇ ਕਰੜਾਈ ਕਰ ਦਿੱਤੀ ਆ, ਹੁਕਮ ਹੋ ਗਏ ਨੇ, ਬਹੁਤਾ ਸ਼ੋਰ ਸ਼ਰਾਬਾ ਇਲੈਕਸ਼ਨ ਵਿੱਚ ਨਹੀਂ ਹੋਇਆ। ਪਰ ਫਿਰ ਵੀ ਮਾੜਾ ਮੋਟਾ ਵੇਖਨੇ ਆ ਵੀ ਕਈ ਬਹੁਤ ਜਿੰਦਾਬਾਦ ਮੁਰਦਾਬਾਦ, ਜਿੱਤੂਗਾ ਬਈ ਜਿੱਤੂਗਾ, ਸਾਡੇ ਵਾਲਾ ਤੱਕੜੀ ਵਾਲਾ ਕੋਈ ਆਂਦਾ, ਪੰਜੇ ਵਾਲਾ ਜਿੱਤੂਗਾ, ਉਹਨਾਂ ਨੇ ਸੰਗ ਭਾਏ ਪਏ ਆ ਬੋਲ ਬੋਲ ਕੇ, ਭੁੱਕੀਆਂ ਖਾ ਖਾ ਕੇ ਕਈਆਂ ਦਾ ਸੰਗ ਸੁੱਕੇ ਪਏ ਆ। ਹੁਣ ਇਹਨਾਂ ਨੇ ਰੌਲਾ ਪਾਉਣਾ, ਓਏ ਨਸ਼ੇ ਛੱਡੋ, ਨੌਜਵਾਨੀ ਰੁੜ ਗਈ, ਨੌਜਵਾਨੀ ਡੁੱਬ ਗਈ। ਇਹ ਜਿਹੜਾ ਦਰਿਆ ਇਹਨਾਂ ਨੇ ਨਸ਼ਿਆਂ ਦਾ ਹੁਣ ਚਲਾਇਆ ਨਾ ਗੁਰਮੁਖੋ, ਇਹਦੇ 'ਚ ਹੀ ਜਵਾਨੀਆਂ ਰੁੜਦੀਆਂ ਨੇ। ਇਸੇ ਕਰਕੇ ਤੇ ਅਸਰ ਨਹੀਂ ਹੁੰਦਾ। ਪ੍ਰਚਾਰ ਦਾ ਅਸਰ ਉਦੋਂ ਹੁੰਦਾ ਜਦੋਂ ਸੱਚਾਈ ਹੋਵੇ, ਦਿਲੋਂ ਗੱਲ ਨਿਕਲੇ, ਜੀਭ ਤੋਂ ਨਾ ਨਿਕਲੇ। ਜਦੋਂ ਦਿਲੋਂ ਕੁਛ ਵੀ ਕਹੋਗੇ, ਕੋਈ ਉਹਦੇ 'ਚ ਸੁਰ ਨਾ ਹੋਵੇ, ਕੋਈ ਉਹਦੇ ਵਿੱਚ ਤਾਲ ਨਾ ਹੋਵੇ, ਦਿਲੋਂ ਨਿਕਲੀ ਗੱਲ ਅਸਰ ਕਰਦੀ ਏ, ਕਾਟ ਕਰਦੀ। ਇਸੇ ਤਰ੍ਹਾਂ ਬਹੁਤ ਰੌਲਾ ਪੈਂਦਾ ਪੰਥ ਦਾ, ਆ ਹੋ ਗਿਆ ਪੰਥ ਬਚਾਓ, ਪਰ ਕਿਸੇ ਦੀ ਕੋਈ ਸੁਣਨ ਨੂੰ ਵੀ ਤਿਆਰ ਨਹੀਂ। ਉਹਨਾਂ ਦੇ ਪਿੱਛੇ ਜਾਣਾ ਪੈਂਦਾ, ਲੋਕਾਂ ਨੂੰ ਕੰਮ ਨੇ, ਗ੍ਰਿਸ਼ਟੀਆਂ ਨੂੰ ਜ਼ਰੂਰਤ ਹੈ, ਪਿੰਡ ਵਾਲੇ ਨੇੜੇ ਦੇ ਸਰਪੰਚ ਦੀ ਸਰਪੰਚ ਨੂੰ ਲੋੜ ਆ, MLA ਦੀ MLA ਨੂੰ ਲੋੜ ਆ, ਮੰਤਰੀ ਦੀ ਮੰਤਰੀ ਨੂੰ ਲੋੜ ਆ, ਮੁੱਖ ਮੰਤਰੀ ਦੀ ਮੁੱਖ ਮੰਤਰੀ ਨੂੰ ਗਾਂ ਪ੍ਰਧਾਨ ਮੰਤਰੀ ਦੀ ਲੋੜ ਆ। ਹਾਲਾਂਕਿ ਉਹਨਾਂ ਗੱਲਾਂ ਦਾ ਅਸਰ ਕੋਈ ਨਹੀਂ ਹੁੰਦਾ, ਸਮਝਦੇ ਸਾਰੇ ਹੀ ਨੇ ਵੀ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ। ਆਖੋ ਸਤਨਾਮ। ਇਹ ਜਿਹੜਾ ਕਹਿੰਦਾ ਵੀ ਫਲਾਣੇ ਨੇ ਇੰਨੀ ਜਾਇਦਾਦ ਕਿੱਥੋਂ ਬਣਾ ਲਈ, ਵੀ ਬਣਾਈ ਤਾਂ ਇਹਨੇ ਵੀ ਆ, ਪਤਾ ਹੀ ਹੁੰਦਾ ਸਾਰਾ, ਪਰ ਜਿਹੜੇ ਨਾਲ ਤੁਰਦੇ ਨੇ ਉਹ ਬੋਲਦੇ ਨਹੀਂ, ਉਹ ਚੁੱਪ ਕੀਤੇ ਰਹਿੰਦੇ ਆ ਵੀ ਕੋਈ ਗੱਲ ਨਹੀਂ, ਜਿਵੇਂ ਚੱਲਦਾ ਚੱਲਣ ਦਿਓ, ਸਾਨੂੰ ਇਹਦੀ ਲੋੜ ਆ, ਇਹਨੂੰ ਸਾਡੀ ਲੋੜ ਆ, ਇਸ ਕਰਕੇ ਟਿਕੇ ਰਹਿੰਦੇ ਆ। ਪਰ ਇੱਥੇ ਕੋਈ ਸ਼ਰਮ ਵਾਲੀ ਗੱਲ ਨਹੀਂ, ਜਦੋਂ ਸਾਧ ਸੰਗਤ ਵਿੱਚ ਅਸੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨੇ ਆ, ਇੱਕ ਪਰਿਵਾਰ ਰੂਪ ਹੋ ਕੇ ਇਹ ਕੋਈ ਮਾੜੀ ਗੱਲ ਨਹੀਂ। ਬਾਕੀ ਸੰਗਤ ਜੀ ਬੜਾ ਚਾਅ ਹੈ, ਸਾਰਾ ਪਰਿਵਾਰ ਹੀ ਹੈ ਸਾਡਾ ਇੱਕ। ਜਦੋਂ ਰਿਸ਼ਤੇਦਾਰੀ 'ਚ ਕਦੇ ਵਿਆਹ ਹੋਵੇ, ਵਧਾਈਆਂ ਲੋਕ ਦਿੰਦੇ ਨੇ ਅਤੇ ਖੁਸ਼ੀ ਹੁੰਦੀ ਆ ਲੋਕਾਂ ਦੀਆਂ ਘਰਾਂ ਵਿੱਚ, ਅਤੇ ਵਿਆਹ ਅਤੇ ਵਧਾਈਆਂ ਕਦੇ 2 ਸਾਲ 4, 5, 7, 10 ਸਾਲਾਂ ਪਿੱਛੋਂ ਆਉਂਦੇ ਨੇ। ਸਾਨੂੰ ਇਸ ਗੱਲ ਦਾ ਚਾਅ ਹੈ ਕਿ ਇੱਥੇ ਸੰਗਰਾਂਦ ਮਹੀਨੇ ਬਾਅਦ ਮਹਾਰਾਜ ਦੀ ਮਿਹਰ ਨਾਲ ਸਾਡਾ ਪਰਿਵਾਰ ਵੀ ਇਕੱਠਾ ਸਾਰਾ ਹੋ ਜਾਂਦਾ ਅਤੇ ਬਾਕੀ ਵਧਾਈ ਵੀ ਦਿੱਤੀ ਜਾਂਦੀ ਆ ਅਤੇ ਨਵਾਂ ਜੀਵਨ ਲੈਣ ਵਾਲੇ ਨਵਾਂ ਜਨਮ ਹੁੰਦਾ ਜਿਨ੍ਹਾਂ ਦਾ, ਉਹ ਵੀ ਮਹਾਰਾਜ ਦੀ ਮਿਹਰ ਨਾਲ ਸੈਂਕੜੇ ਪ੍ਰਾਣੀ ਹੁੰਦੇ ਨੇ ਅਤੇ ਬਾਕੀ ਸਦਾ ਦਿਵਾਲੀ ਸਾਧਗੀ ਅੰਮ੍ਰਿਤ ਸੰਚਾਰ ਅਤੇ ਰੋਜ਼ ਹੀ ਆਖੋ ਸਤਨਾਮ
ਅਕਾਲ।
ਅੱਜ ਕਿਤੇ, ਕੱਲ ਕਿਤੇ, ਪਰਸੋਂ ਕਿਤੇ ਅੰਮ੍ਰਿਤ ਸੰਚਾਰ, ਆ ਵਧਾਈਆਂ, ਆ ਖੁਸ਼ੀਆਂ ਦਾ ਮਾਹੌਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਹਮੇਸ਼ਾ ਹੀ ਬਣਿਆ ਰਹਿੰਦਾ। ਇਹ ਸਤਿਗੁਰੂ ਦੀ ਰਹਿਮਤ ਹੈ, ਬਖਸ਼ਿਸ਼ ਹੈ। ਸੋ ਸੰਗਤ ਜੀ ਧਿਆਨ ਦੇਣਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਅੱਜ ਅੰਮ੍ਰਿਤ ਦੀ ਅਮੋਲਕ ਦਾਤ ਪ੍ਰਾਪਤ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੀ ਬੇਨਤੀ ਆ ਕਿ ਜਿੱਥੇ ਮਹਾਰਾਜ ਨੇ ਇਹਨਾਂ ਨੂੰ ਬਾਣਾ ਬਖਸ਼ਿਆ ਹੈ, ਉੱਥੇ ਨਾਲ ਨਾਲ ਸਤਿਗੁਰੂ ਕਿਰਪਾ ਕਰਨ, ਬਾਣੀ ਵੀ ਬਖਸ਼ਣ। ਬਾਣਾ ਸਾਡਾ ਸਰੀਰ ਹੈ ਔਰ ਬਾਣੀ ਉਹ ਸਾਡੀ ਜ਼ਮੀਰ ਹੈ। ਬਾਣੀ ਔਰ ਬਾਣੇ ਨਾਲ ਜੁੜਨਾ ਇਹ ਬਹੁਤ ਜ਼ਰੂਰੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਸੋ ਉਹਨਾਂ ਸਿੰਘਾਂ ਨੂੰ ਥੋੜ੍ਹਾ ਜਿਹਾ ਰਾਹ ਦੇ ਦਿਓ ਲੰਘਣ ਵਾਸਤੇ, ਬਾਣੇ ਵਿੱਚ ਹਨ ਉਹ ਫਿਰ ਪਿੱਛੇ ਬੈਠਣਗੇ, ਠੀਕ ਨਹੀਂ, ਥੋੜ੍ਹਾ ਜਿਹਾ ਰਸਤਾ ਦੇ ਦਿਓ। ਚਲੋ ਆਓ ਦਾ ਆਓ, ਥੋੜ੍ਹਾ ਚਿਰ ਉਹਨਾਂ ਚਿਰ ਧਾਰਨਾ ਪੜ੍ਹ ਲਓ ਗੱਜ ਕੇ, ਇਕਾਗਰਤਾ ਬਣਾ ਕੇ। ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲਿਆਂ ਨੂੰ, ਜਿਹੜੇ ਗੁਰੂ ਵਾਲੇ ਬਣੇ ਨੇ ਅੰਮ੍ਰਿਤ ਛਕ ਕੇ ਆਏ।
ਪੀਵੋ ਪਹਲ ਖੁੱਲੇ ਤਾਰ ਹੋਵੇ ਜਨਮ ਸੁਹੇਲਾ, ਪਹਲ ਖੁੱਲੇ ਤਾਰ ਹੋਵੇ ਜਨਮ ਸੁਹੇਲਾ, ਪੀਵੋ ਪਹਲ ਖੁੱਲੇ ਤਾਰ ਹੋਵੇ ਜਨਮ ਸੁਹੇਲਾ, ਪੀਵੋ ਪਹਲ ਖੁੱਲੇ ਤਾਰ ਹੋਵੇ ਜਨਮ ਸੁਹੇਲਾ।
ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਤਿਗੁਰਾਂ ਨੇ ਉਹਨਾਂ ਨੂੰ ਕਿਰਪਾ ਕਰਕੇ ਆਪਣੇ ਬਣਾਇਆ। ਸੋ ਭਗਤ ਕਬੀਰ ਸਾਹਿਬ ਜੀ ਦੇ ਜੋ ਸਲੋਕ 4 ਬਾਕੀ ਨੇ, 8 ਦੀ ਆਪਾਂ ਵਿਚਾਰ ਕੀਤੀ ਥੋੜਾ, ਬਸ ਹੁਣ ਟਾਈਮ ਬਹੁਤਾ ਨਹੀਂ ਲੈਣਾ। संखेप भाव अर्ज करके मैं पंजा सत्ता दसा मिनटा च समाप्ति कर देनी। सात संगत जी, भगत कबीर साहब जो नौवें श्लोक विच बख्शिश कर दे। भगत कबीर जी कहते ने, कबीर सोई मारी है जह मुए सुख होए, भलो भलो सब को कहै पुरो न मान कोय। भगत कबीर साहब कहते ने, इस होमे नू मार, इस हंकार नू मार, होमे नू मारेगा। कबीर सोई मारी है जह मुए सुख होए, एदे मरण नाल ही तेरे मन नू सुख मिलना, नहीं तो जो मर्जी करना नहीं मिलना। हंकार जिन्ना चिर नहीं मरदा उन्ना चिर शांति नहीं आउनी। रावण नू मार गया उदा हंकार, हरनाक्ष नू मार गया उदा हंकार, कंस नू मार गया उदा हंकार, औरंगजेब नू मार गया उदा हंकार। हंकार दे ऐसे इन पट्टे हन, इन्हां ते हंकार मान माया ने ऐसा जाल पा लिया, अज तक रावण फूकिया जांदा आ। आखो सतनाम, ए हंकार दे ही साध संगत सारे कारे हन। सो ए मरण नाल ही सुख आउण होएगा, ते भलो भलो सब को कहे। कहिंदे हंकार जेडे बंदे दा मर जावे ओनू सब भला भला कहनगे, बुरो ना मानना कोई, ओनू कोई माड़ा नहीं कहिंदा। जिदा जेड़ा हंकारी नहीं, उस बंदे दी कोई निंदिया नहीं करदा। निम्रता वाले मनुख की हर उस शख्स की सारे सोभा करते हैं कि फलाने को यार इन्नी माया, पर किड्डी निम्रता, फलाना इन्ना पढ़िया लिखिया है, पर इनू वेख के इदियां गल्लां तो लगदा ही नहीं कि इहदे अंदर कोई मान है ही नहीं कि मैं इन्नी विद्या प्राप्त की है, मेरे को इन्नियां डिग्रियां हन, मैं इन्नी उच्चे मरतबे तक पहुंचा हाँ। जिस बंदा जेड़ा बंदा उच्चा पहुंच के हंकार नू कढ़ दवे, मान नू कढ़ देवे, होमे ना आवे मन विच, ओनू कोई बुरा नहीं कहिंदा, सारे भला भला ही कहिंदे। भलो भलो सब को कहे बुरो ना माने कोई। जे नू मारिया जाएगा ते सदीवी सुख मिलना ही तद है, ओना चिर नहीं मिल सकता। सो भगत कबीर जी अगला जो श्लोक है ओदे विच कथन करदे हन, कबीर राती कारिया कारे उबे जंत, ले फाहे उठ तावते से जान मारे भगवंत। कालिया रातां विच काले कम करन वाले, माड़ियां करतूतां करन वाले, काले लेख लिखन वाले लोग रात वेले उठ खलोंदे ने, भाव जिवें चोर ने। चोर तुहानू पता है रात नू बहुते चोरी करदे ने, सन लाउंदे ने, पाड़ लाउंदे ने, पर जदों चोर सन लाउंदा पाड़ लाउंदा है, चोरी करदा, चोरी दा माल कट्ठा करदा, कहिंदे लोक आखणगे बल्ले बल्ले बड़ी कोठी बना ली, बड़ी जायदाद बना ली, भई असीं एवें रह गए, ये बड़ा उपर लंघ गया। पर भगत जी कहिंदे ने, भाई सौ दिन चोर दा एक दिन साध दा भी आऊ। आखो सतनाम, जिस दिन ओदी चोरी पकड़ी गई, जिस दिन वह चोरी करदा फड़िया गया, कहिंदे भाई उस दिन ओदा सब कुछ खत्म हो जाना। समझ लो ये वाहिगुरु परमेश्वर वालों मारे हुए ने, इन्हां नूं मार पई हुई है, जेडे माड़े कम्मां विच अपना जीवन बर्बाद कर रहे ने। जां इदां समझ लो भी उठदे ते चोर भी ने, ते जागदे साध भी ने, पर साध भी जागे ते चोर भी जागे। साधुआं ने नाम जपना, चोरां ने चोरियां करनियां ने, माड़े ही भाग ने, उठे भी लाहा फेर नहीं लै सकदे। आखो सतनाम, से जान मारे भगवंत, भगवंत वाहिगुरु परमेश्वर दे मारे होए ने। उस वेले विच अमृत वेला, अमृत लैण, अमृत दा रस लैण दा टाइम समा हुंदा है, उस वेले ओ माड़े कम्मां विच प्रवृत्त हो के अपना जीवन बर्बाद करदे ने। वाहिगुरु रब वल्लों उहनां नूं मार वगी होई है, कहिंदे उहनां नूं सोभा ना करिया करो। माड़े कम करन वाले ने जिन्नी मर्जी माया इकट्ठी कर ली है, जिन्ना मर्जी पैसा इकट्ठा कर लिया, पर ये ते नजर आ रहा है, नाल नहीं जाना, सब कुछ इत्थे रह जाना। वो भावें जिड्डियां वड्डियां मर्जी गड्डियां लई फिरे, जिड्डा मर्जी वो घर बना लवे, असल विच वो रब दे मारे होए लोग हन, उन्हां नू मार वगी होई है। सो एक दिन सब कुछ सामने आ जांदा, रहिंदा नहीं कुछ। ये माया जिहड़ी दो नंबर दा पैसा है, आउंदियां भी पता नहीं लगता, जांदियां भी पता नहीं लगता। जिहड़े लोग कहिंदे ने 10,000 तनखाह है, 15,000 उपरों बन जांदा, उपरले फिर एक दिन उपर ही लै जांदे ने। आखो सतनाम। सो अगला बचन भगत कबीर साहब दा है, कबीर चंदन का बिरवा पाला। ਬੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹਿ ਬਸੈ ਜੋ ਚੰਦਨ ਪਾਸ। ਇਹ 11ਵਾਂ ਸਲੋਕ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਚੰਦਨ ਦਾ ਬੂਟਾ 52 ਉਂਗਲਾਂ ਦਾ ਹੁੰਦਾ ਭਾਈ, ਚੰਦਨ ਦਾ ਦਰਖਤ ਛੋਟਾ ਜਿਹਾ ਹੀ ਹੁੰਦਾ। ਨਹਿ ਸੀਤਲੰਗ ਬਾਵਨ ਚੰਦਨ ਹੈ। ਇੱਕ ਦਖ ਜ਼ਿਕਰ ਕਰਦੇ ਨੇ ਕਿ ਸ਼ਾਂਤੀ ਕਿੱਥੇ ਆ, ਸੀਤਲਤਾ ਕਿੱਥੇ ਆ, ਚੰਦਨ ਨੂੰ ਬਹੁਤ ਠੰਡਾ ਮੰਨਿਆ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤੁਰ ਤੇਨ, ਨਾਨਕ ਸੀਤਲੰਗ ਸਾਧ ਸਵਜਨ ਹੈ। ਕਹਿੰਦੇ ਸ਼ਾਂਤੀ ਠੰਡਾ ਮੰਨਿਆ ਗਿਆ ਚੰਦਰਮਾ ਨੂੰ। ਸੱਚੇ ਪਾਤਸ਼ਾਹ ਕਹਿੰਦੇ ਨੇ ਚੰਦਰਮਾ ਦੀ ਰੋਸ਼ਨੀ ਇੰਨੀ ਠੰਡੀ ਨਹੀਂ, ਫਿਰ ਠੰਡਾ ਮੰਨਿਆ 52 ਉਂਗਲਾਂ ਦੇ ਚੰਦਨ ਨੂੰ। ਮਹਾਰਾਜ ਕਹਿੰਦੇ ਨੇ ਇਹ ਵੀ ਇੰਨਾ ਠੰਡਾ ਨਹੀਂ, ਫਿਰ ਠੰਡਾ ਮੰਨਿਆ ਸਰਦੀ ਦੀ ਰੁੱਤ ਨੂੰ, ਇਹ ਵੀ ਇੰਨੀ ਠੰਡੀ ਨਹੀਂ। ਮਹਾਰਾਜ ਠੰਡ ਕਿੱਥੇ ਆ, ਸ਼ਾਂਤੀ ਕਿੱਥੇ ਆ? ਮਹਾਰਾਜ ਆਂਦੇ ਨੇ ਨਾਨਕ ਸੀਤਲੰਗ ਸਾਧ ਸਵਜਨ ਹੈ। ਅਸਲੀ ਸ਼ੀਤਲਤਾ, ਅਸਲੀ ਠੰਡ, ਅਸਲੀ ਸ਼ਾਂਤੀ ਰੱਬ ਦੇ ਪਿਆਰੇ ਸਾਧਨਾ ਕਰਨ ਵਾਲਿਆਂ ਦੀ ਸੰਗਤ ਵਿੱਚ ਆ ਕੇ ਮਿਲਦੀ ਆ, ਹੋਰ ਕਿਤੇ ਮਨ ਦੀ ਸ਼ਾਂਤੀ ਨਹੀਂ ਆਉਂਦੀ। ਕਮਾਈ ਵਾਲਿਆਂ ਤੋਂ, ਬੰਦਗੀ ਵਾਲਿਆਂ ਤੋਂ, ਸਿਮਰਨ ਵਾਲਿਆਂ ਦੇ ਕੋਲ ਆ ਕੇ ਉਹਨਾਂ ਦੇ ਬਚਨ ਸੁਣ ਕੇ ਰਸ ਆਉਂਦਾ, ਆਨੰਦ ਆਉਂਦਾ, ਮਨ ਸ਼ਾਂਤ ਹੋ ਜਾਂਦਾ, ਭਟਕਣਾ ਮੁੱਕ ਜਾਂਦੀ। ਸਤ ਸੰਗਤ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ। ਢਾਕ ਤੇ ਪਲਾ ਵਰਗੇ ਜਿਨ੍ਹਾਂ ਨੂੰ ਕਿ ਲੋਕ ਬਹੁਤ ਮਾੜੇ ਭੈੜੇ ਰੁੱਖ ਮੰਨਦੇ ਹਨ। ਢੱਕ ਪਲਾ ਕਹਿੰਦੇ ਘੇਰਿਆ ਹੁੰਦਾ ਢੱਕ ਪਲਾ ਨੇ ਚੰਦਨ ਦਾ ਦਰਖਤ, ਚੰਦਨ ਦਾ ਬੂਟਾ। ਪਰ ਕਹਿੰਦੇ ਉਹ ਚੰਦਨ ਦਾ ਜਿਹੜਾ ਬੂਟਾ ਹੈ, ਉਹ ਪੌਦਾ ਛੋਟਾ ਜਿਹਾ, ਉਹ ਕਹਿੰਦੇ ਢੱਕ ਪਲਾ ਵਰਗੇ ਮਾੜੇ ਦਰਖਤਾਂ ਨੂੰ ਵੀ, ਮਾੜੀ ਬਨਸਪਤੀ ਨੂੰ ਉਹ ਲੋਕ ਮਾੜੀ ਗਿਣਦੇ ਨੇ। ਢੱਕ ਪਲਾ ਜੋ ਹੈ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਕੁਦਰਤੀ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਹੈ, ਉਹਨੇ ਇਹ ਪੈਦਾ ਕੀਤੇ ਨੇ। ਢੱਕ ਪਲਾ ਦੇ ਆਲੇ ਦੁਆਲੇ ਘੇਰਿਆ ਹੁੰਦਾ ਚੰਦਨ ਨੂੰ, ਪਰ ਕਹਿੰਦੇ ਚੰਦਨ ਢੱਕ ਪਲਾ ਵਰਗੇ ਮਾੜੇ ਰੁੱਖਾਂ ਨੂੰ ਵੀ, ਮਾੜੀ ਬਨਸਪਤੀ ਨੂੰ ਵੀ, ਉਹ ਆਪਣੀ ਮਹਿਕ ਦੇ ਕੇ ਉਹਨਾਂ ਵਿੱਚੋਂ ਵੀ ਸੁਗੰਧੀ ਆਉਣ ਲਾ ਦਿੰਦਾ। ਚੰਦਨ ਦਾ ਇਹ ਗੁਣ ਹੈ। ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹਿਣ ਬਸੈ ਜੋ ਚੰਦਨ ਪਾਸ। ਢੱਕ ਪਲਾ ਵਰਗੇ ਵੀ ਉਹਦੇ ਨੇੜੇ ਰਹਿਣ, ਉਹਨਾਂ ਵਿੱਚੋਂ ਚੰਦਨ ਦੀ ਮਹਿਕ ਆਏਗੀ। ਇਹਦਾ ਅਸਲੀ ਭਾਵ ਇਹ ਆ ਕਿ ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਿਆ, ਉੱਥੇ ਹੀ ਭਗਤ ਕਬੀਰ ਜੀ ਦੇ ਜਿਹੜੇ ਪਿਛਲੇ ਸਲੋਕ ਆਪਾਂ ਅਰਜ਼ ਕੀਤੀ ਆ, ਭਗਤ ਜੀ ਕਹਿੰਦੇ ਨੇ ਬੰਦਗੀ ਕਰਨ ਵਾਲਾ, ਹਉਮੈ ਹੰਕਾਰ ਨੂੰ ਮਾਰਨ ਵਾਲਾ ਜਿਹੜਾ ਮਨੁੱਖ ਏ, ਉਹ ਜਿੱਥੇ ਵੀ ਬਹਿ ਜਾਏਗਾ, ਜਿੱਥੇ ਕਿਤੇ ਵੀ ਬਹਿ ਜਾਏਗਾ, ਉਹਦੇ ਨੇੜੇ ਜੇ ਮਾੜੇ ਕਰਮ ਕਰਨ ਵਾਲੇ ਵੀ ਆ ਕੇ ਬਹਿ ਜਾਣਗੇ, ਸਾਰਿਆਂ ਵਿੱਚੋਂ ਨਾਮ ਦੀ ਸੁਗੰਧੀ ਆਉਣ ਲਾ ਦਿੰਦਾ। ਆਖੋ ਸਤਨਾਮ। ਜਿਹਦੇ ਅੰਦਰ ਰੱਬ ਵਸਿਆ ਹੋਏਗਾ, ਜਿਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੋਏਗਾ, ਆ ਪੜ੍ਹ ਵੀ ਲਓ ਇੱਕ ਵਾਰੀ, ਉਹ ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ ਨੇ ਜਿਹੜੇ, ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ ਨੇ ਜਿਹੜੇ, ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ ਜਿਹੜੇ। ਰੱਜ ਕੇ ਬੋਲੋ ਭੈਣੋ, ਚੰਦਨ ਬਣ ਜਾਂਦੇ ਨੇ ਜੀ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਨੇ, ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ, ਚੰਦਨ ਕੋਲ ਵਸਦੇ ਜਿਹੜੇ। ਨਾਮ ਜਪਣ ਵਾਲੇ ਚੰਦਨ ਦੇ ਬੂਟੇ ਵਰਗੇ ਹੁੰਦੇ ਨੇ। ਚੰਦਨ ਦੇ ਪੌਦੇ ਵਰਗੇ ਹੁੰਦੇ ਨੇ, ਆਲੇ ਦੁਆਲੇ ਢੱਕ ਪਲਾ ਵਰਗੇ, ਭਾਵ ਕਿ ਇਰਖਾਲੂ ਮਨੁੱਖ ਨਿੰਦਕ ਮਨੁੱਖ ਵੀ ਜੇ ਉਹਨਾਂ ਦੇ ਨੇੜੇ ਆ ਜਾਣ, ਨੇੜੇ ਲੱਗ ਜਾਣ, ਕਹਿੰਦੇ ਉਹਨਾਂ ਨੂੰ ਵੀ ਸੁਗੰਧੀ ਨਾਲ ਭਰ ਦਿੰਦੇ ਨੇ, ਭਾਵ ਕਿ ਉਹਨਾਂ ਵਿੱਚੋਂ ਵੀ ਨਾਮ ਦੀਆਂ ਮਹਿਕਾਂ ਆਉਣ ਲਾ ਦਿੰਦੇ ਨੇ। ਇਹ ਨਾਮ ਜਪਣ ਵਾਲਿਆਂ ਵਿੱਚ ਗੁਣ ਹੈ। ਸੋ ਸਾਧ ਸੰਗਤ, ਲਾਸਟ ਸਲੋਕ ਜੋ ਅੱਜ ਆਪਾਂ ਵਿਚਾਰ ਕਰ ਲਈਏ, 12ਵਾਂ ਸਲੋਕ ਜਿਹੜਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਬਾਂਸ ਬਡਾਈ ਬੂਢਿਆ ਇਉਂ ਮਤ ਡੁੱਬੋ ਹੋਏ, ਇਉਂ ਨਾ ਡੁੱਬਿਓ ਕਿਤੇ ਜਿਵੇਂ ਬਾਂਸ ਡੁੱਬ ਗਿਆ। ਬਾਂਸ ਹੰਕਾਰ ਕਰਕੇ, ਆਪਣੇ ਵੱਡੇ ਹੋਣ ਦਾ ਮਾਣ ਕਰਕੇ ਉਹ ਚੰਦਨ ਤੋਂ ਸੁਗੰਧੀ ਨਹੀਂ ਲੈ ਸਕਦਾ। ਉਹ ਕਹਿੰਦਾ ਮੈਂ ਐਡਾ ਵੱਡਾ, ਇਹ 52 ਉਂਗਲਾਂ ਦਾ ਖੁਸਤਨਾ। ਕਹਿੰਦੇ ਆਪਣੇ ਹੰਕਾਰ ਵਿੱਚ ਹੀ ਰਹਿੰਦਾ ਹੈ, ਸਾਰੀ ਬਨਸਪਤੀ ਉਹਦੇ ਤੋਂ ਲਾਹਾ ਲੈਂਦੀ ਆ, ਸਾਰੀ ਬਨਸਪਤੀ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਜਾਏਗੀ, ਪਰ ਕੱਲਾ ਬਾਂਸ ਹੈ ਜਿਹੜਾ ਬਿਲਕੁਲ ਚੰਦਨ ਦੇ ਨੇੜੇ ਵੀ ਹੋਵੇ ਉਹ ਖਾਲੀ ਰਹਿ ਜਾਂਦਾ। ਨਾਮ ਜਪਣ ਵਾਲੇ ਚੰਦਨ ਦੇ ਪੌਦੇ ਵਾਂਗੂ ਸਭ ਨੂੰ ਸੁਗੰਧੀ ਵੰਡਦੇ ਨੇ, ਨਾਮ ਦਾ ਰਸ ਦਿੰਦੇ ਨੇ, ਪਰ ਜਿਹੜੇ ਲੋਕ ਬਾਂਸ ਵਾਂਗੂ ਹੰਕਾਰੀ ਹੋ ਚੁੱਕੇ ਹਨ, ਜਿਵੇਂ ਬਾਂਸ ਵਿੱਚ ਗੰਢਾਂ ਹਨ, ਉਹਨਾਂ ਦੇ ਅੰਦਰ ਵੀ ਇਹ ਈਰਖਾ ਰੂਪੀ ਗੰਢਾਂ ਹਨ, ਔਗਣ ਹਨ। ਜਿਵੇਂ ਬਾਂਸ ਅੰਦਰੋਂ ਥੋਥਾ ਹੁੰਦਾ, ਹੰਕਾਰੀ ਲੋਕ ਵੀ ਉੱਪਰੋਂ ਉੱਪਰੋਂ ਲਿਸ਼ਕਦੇ ਨੇ, ਅੰਦਰੋਂ ਉਹ ਵੀ ਥੋਥੇ ਹੀ ਹੁੰਦੇ ਨੇ। ਹੰਕਾਰੀ ਜਿਹੜੇ ਹਨ, ਮਾਨ ਹੰਕਾਰ ਹੁੰਦਾ, ਜਿਵੇਂ ਉਹਨੂੰ ਉੱਚਾ ਹੋਣ ਦਾ ਮਾਨ ਹੈ, ਉਹਨਾਂ ਨੂੰ ਵੀ ਮਾਨ ਹੁੰਦਾ, ਚਾਹੇ ਉਹ ਜਾਤ ਦਾ ਹੋਵੇ, ਚਾਹੇ ਮਾਇਆ ਦਾ ਹੋਵੇ, ਭਾਵੇਂ ਸਾਧ ਸੰਗਤ ਜੀ ਉਹ ਰੰਗ ਰੂਪ ਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਮਾਨ ਹੋਵੇ, ਉਹ ਕਦੇ ਵੀ ਸਤਪੁਰਸ਼ਾਂ ਪਾਸੋਂ ਲਾਹਾ ਨਹੀਂ ਪ੍ਰਾਪਤ ਕਰ ਸਕਦੇ। ਸੋ ਸਤ ਸੰਗਤ, ਕਬੀਰ ਬਾਂਸ ਵਡਾਈ ਬੂਢਿਆ ਇਉਂ ਮਤ ਡੁੱਬੋ ਕੋਏ, ਐਵੇਂ ਨਾ ਡੁੱਬ ਜਾਇਓ ਕਿਤੇ ਜਿਵੇਂ ਬਾਂਸ ਡੁੱਬ ਗਿਆ। ਚੰਦਨ ਕੈ ਨਿਕਟ ਬਸਿਆ, ਕਹਿੰਦੇ ਚੰਦਨ ਦੇ ਨੇੜੇ ਤੇ ਹੁੰਦਾ, ਬਾਂਸ ਸੁਗੰਧ ਨਾ ਹੋਏ, ਉਹਦੇ ਵਿੱਚੋਂ ਚੰਦਨ ਦੀ ਮਹਿਕ ਨਹੀਂ ਆਉਂਦੀ। ਸੋ ਹੰਕਾਰੀ ਹੋਣ ਕਰਕੇ ਨਿਮਰਤਾ ਗਹਿਣਾ ਹੈ ਗੁਰਸਿੱਖ ਦਾ, ਨਿਮਰਤਾ ਹਿਰਦੇ ਚ ਵਸਾਈਏ ਤੇ ਰਸਨਾ ਤੇ ਰਾਮ ਹੋਵੇ, ਹੱਥ ਵਿੱਚ ਮਾਲਾ ਹੋਵੇ ਤੇ ਰਸਨਾ ਤੇ ਰਾਮ ਹੀ ਹੋਵੇ, ਮਾਲਾ ਸਾਡੀ ਦਿਖਾਵਾ ਨਾ ਬਣੇ, ਹੋਮੇ ਹੰਕਾਰ ਨੂੰ ਛੱਡੀਏ, ਜਾਤ ਦਾ ਅਭਿਮਾਨ ਨਾ ਕਰੀਏ। ਇਹਨਾਂ ਸਲੋਕਾਂ ਦਾ ਸਮੁੱਚਾ ਭਾਵ ਹੈ, ਹੋਮੇ ਨੂੰ ਕੱਢ ਕੇ ਵਾਹਿਗੁਰੂ ਦਾ ਨਾਮ ਹਿਰਦੇ ਚ ਵਸਾਵਾਂਗੇ, ਫਿਰ ਸਾਧ ਸੰਗਤ ਜੀ ਹੌਲੀ ਹੌਲੀ ਆਨੰਦ ਬਣੇਗਾ। 243 ਸਲੋਕਾਂ ਦੇ ਵਿੱਚੋਂ ਆਪਾਂ 12 ਸਲੋਕਾਂ ਦੀ ਅੱਜ ਵਿਚਾਰ ਕੀਤੀ ਹੈ। ਹਰ ਸੰਗਰਾਂਦ ਤੇ ਕਦੇ 10, ਕਦੇ 15, ਕਦੇ 20, ਜਿਵੇਂ ਸੱਚੇ ਪਾਤਸ਼ਾਹ ਸੇਵਾ ਲੈਣਗੇ, ਆਪਾਂ ਹਰ ਇੱਕ ਸੰਗਰਾਂਦ ਤੇ ਵਿਚਾਰ ਕਰਿਆ ਕਰਾਂਗੇ। ਲਾਹਾ ਪ੍ਰਾਪਤ ਕਰੋ ਆਉਣ ਵਾਲੇ ਸਮੇਂ ਤੋਂ, ਜਿੱਥੇ ਆਪ ਜੀ ਦਾ ਧੰਨਵਾਦ ਸਰਬ ਸੰਗਤਾਂ ਦਾ।